ਗੁਰੂ ਨਾਨਕ ਪਾਦ ਪੰਕਜ ਬੰਧਨ ਪਾਦ ਪੰ ਸਿਮਰੰਗਦ ਦੁਖ ਨਿਕੰਦਨ ਅਮਰਦਾਸ ਨਿਤ ਧਿਆਉ ਹਿਰਦੈ ਨਿਤ ਸ੍ਰੀ ਗੁਰੂ ਰਾਮ ਗੁਰੂ ਅਰਜਨ
ਬਿਗਨਨ ਕੇ ਨਾਸਕ
ਆਰੇ
ਗੋਬਿੰਦ ਸ਼ੁਭ ਮਤ ਪਰਗਾ
ਸ੍ਰੀ ਹਰ ਰਾਏ
ਨਮੋ ਕਰ ਜੋਰੀ
ਨਮੋ ਕਰ
ਜੋਰੀ ਸ੍ਰੀ ਹਰ ਕ੍ਰਿਸ਼ਨ ਨਾਮ ਬੋਰੀ ਬਾਦਰ ਪਰਮ ਕਿਰਪਾਲ
ਜੀ ਪਰਮ
ਕਿਰਪਾਲਾ
ਸ੍ਰੀ ਗੁਰੂ ਗੋਬਿੰਦ ਤਾਰਾਂਤਰਾ ਪਾਰੇ ਪੁੰਨ ਪੁੰਨ ਸੀਸ ਵਾਹਿਗੁਰੂ
ਪੁੰਨ ਸੀਸ
ਬੰਦਾਰ
ਬਾਰ ਜਗਦੀਸਾ
ਏਕੰਕਾਰ
ਸਤਿਗੁਰੂ
ਤੇ ਪ੍ਰਸਾਦ ਸੱਚ ਹੋਏ
ਵਾਹਿਗੁਰੂ ਜੀ ਕੀ ਫਤਿਹ ਹੈ
ਬਿਗਨ
ਬਿਨਾਸ਼ਨ ਸੋਏ
ਵਾਹਿਗੁਰੂ
ਜੀ ਕੀ ਫਤਿਹ ਬਿਗਨ ਬਿਨਾਸ਼ਨ ਸੋਏ ਅੜਿਲ ਦੀਜੈ ਸੱਚ ਬਤਾਏ ਬਚਿਓ ਜੇ ਚਾਹਤਾ ਨ ਤਾਂ ਦੇਵੋ ਦੁੱਖ ਤੋਏ ਬੰਨ ਮੈਂ ਦਾਇਤਾ ਸੁਣ ਸ਼੍ਰੀ ਨਾਨਕ ਬੈਨ ਨੈਣ ਪਲਕਾਂ ਖੁੱਲੇ ਹੋ ਬੋਲੇ ਸ਼ਬਦ ਉਠਾਏ ਦੇਨ ਤਿੰਨ ਮਤ ਭਲੇ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਸਤਿਗੁਰੂ ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਹਾਦਰ ਹੋਤ ਜਹਾਂ ਸਿਮਰੇ ਸੁਖ ਸਾਗਰ ਜਹੇ ਮਿਲੇ ਸੁਰ ਸਾਦਰ ਸਾਦਰ ਚੇਂਬੜ ਆਤਮ ਗਿਆਨ ਬੜੀ ਵਿਸ਼ਿਆਤਵ ਕੋ ਬੜ ਬਾਦਰ ਬਾਦਰ ਹੈ ਹਵੈ ਸਿੱਖ ਨਰ ਸੋ ਜਿਨ ਜਾਣਿਓ ਨਹੀਂ ਸੋ ਇਹੀ ਜਗ ਕਾਦਰ ਕਾਦਰ ਹੈ ਜਮ ਕੋ ਤਿੰਨ ਜੀਵਨ ਅੰਤ ਭਜੇ ਗੁਰੂ ਤੇਗ ਬਹਾਦਰ ਨੌਵੀਂ ਪਾਤਸ਼ਾਹੀ ਮਹਾਰਾਜ ਦਾ ਇਹ ਦਰਬਾਰ ਜਿੱਥੇ ਹਰ ਪੰਚਮੀ ਦਾ ਜੋੜ ਮੇਲਾ ਸੰਗਤਾਂ ਮਨਾਉਂਦੀਆਂ ਨੇ ਕਿਉਂਕਿ ਪੰਚਮੀ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਨਾਲ ਬਹੁਤਾ ਡੂੰਘਾ ਸੰਬੰਧ ਹੈ ਮਗਰ ਦੀ ਪੰਚਮੀ ਨੂੰ ਮਹਾਰਾਜ ਚਾਂਦਨੀ ਚੌਂਕ ਦੇ ਵਿੱਚ ਉਹ ਸਾਕਾ ਕੀਤਾ ਜਿਹਦੇ ਨਾਲ ਸਾਡਾ ਦੇਸ਼ ਸਾਡਾ ਧਰਮ ਕਾਇਮ ਰਹਿ ਗਿਆ ਉਹ ਮਗਰ ਦੀ ਪੰਚਮੀ ਦਾ ਦਿਹਾੜਾ ਸੀ ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਉਸ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਆਪਾਂ ਸਾਰੇ ਇਸ ਸਥਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਪੰਚਮੀ ਮਨਾਉਂਦੇ। ਹਰ ਮਹੀਨੇ ਹਜ਼ਾਰਾਂ ਸੰਗਤਾਂ ਬੜੇ ਬੜੇ ਦੂਰੋਂ ਦਿੱਲੀ ਵਰਗੇ ਸ਼ਹਿਰਾਂ ਤੋਂ, ਚੰਡੀਗੜ੍ਹ ਤੋਂ, ਪੰਜਾਬ ਦੇ ਕਈ ਸ਼ਹਿਰਾਂ ਤੋਂ, ਹਰਿਆਣੇ ਦੇ ਕਈ ਸ਼ਹਿਰਾਂ ਤੋਂ, ਪਿੰਡਾਂ ਤੋਂ, ਨਗਰਾਂ ਤੋਂ ਸੰਗਤਾਂ ਚੱਲ ਕੇ ਦੁੱਖ ਨਿਵਾਰਨ ਸਾਹਿਬ ਸਰੋਵਰ ਦੇ ਇਸ਼ਨਾਨ ਕਰਦੀਆਂ, ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੋਂ ਝੋਲੀਆਂ ਭਰ ਕੇ ਜਾਂਦੇ ਹੈ, ਮੂੰਹ ਮੰਗੀਆਂ ਮੁਰਾਦਾਂ ਪਾਉਂਦੇ ਹੈ। ਪੰਚਮੀ ਦੇ ਦਿਹਾੜੇ ਵਿਸ਼ੇਸ਼ ਦੀਵਾਨ ਆਪ ਜੀ ਨੇ ਰਾਗੀ ਸਿੰਘਾਂ ਤੋਂ, ਢਾਡੀ ਸਿੰਘਾਂ ਤੋਂ ਗੁਰੂ ਦਾ ਜਸ ਸਰਵਣ ਕੀਤਾ ਹੈ। ਹੁਣ ਮਹਾਰਾਜ ਦੀ ਜੋ ਲੜੀਵਾਰ ਕਥਾ ਚੱਲ ਰਹੀ ਇਤਿਹਾਸ ਦੀ, ਉਹਦਾ ਆਨੰਦ ਮਾਣੀਏ। ਪਾਰਬ੍ਰਹਮ ਪਰਮੇਸ਼ਰ ਈਸ਼ਵਰ ਅਵਤਾਰ ਨਿਰੰਕਾਰ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਦਾ ਨਾਂ ਲੈਣ ਦੇ ਨਾਲ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ, ਔਰ ਇੱਕ ਸਰੂਪ ਪਰਮਾਤਮਾ ਦਾ ਪਰਿਪੂਰਨ ਸਾਰਿਆਂ ਦੇ ਅੰਦਰ ਵੱਸਦਾ ਹੋਇਆ ਨਜ਼ਰ ਆ ਜਾਂਦਾ ਹੈ। ਨਾਨਕ ਦੇ ਦੋ ਅਰਥ ਕੀਤੇ ਭਾਈ ਸੰਤੋਖ ਸਿੰਘ ਹੋਰਾਂ ਨੇ, ਇੱਕ ਤਾਂ ਨਾਂ ਅਨਕ ਅਨੇਕਤਾ ਨਹੀਂ ਇੱਕੋ ਹੀ ਹੈ, ਇੱਕ ਓਅੰਕਾਰ ਇੱਕੋ ਹੈ ਭਾਈ ਇੱਕੋ ਹੈ, ਸਾਹਿਬ ਮੇਰਾ ਇੱਕੋ ਹੈ। ਦੂਸਰਾ ਨਾਂ ਅੱਕ, ਅੱਕ ਦੁੱਖ ਨੂੰ ਕਹਿੰਦੇ ਹੈ। ਗੁਰੂ ਨਾਨਕ ਸਾਹਿਬ ਦਾ ਨਾਂ ਲੈਣ ਨਾਲ ਦੁੱਖ ਵੀ ਦੂਰ ਹੋ ਜਾਂਦੇ ਹੈ, ਦੁੱਖ ਨੇੜੇ ਹੀ ਨਹੀਂ ਆਉਂਦੇ। ਆਪਾਂ ਸਾਰੇ ਸੁੱਖ ਦੇ ਗਾਹਕ ਹਾਂ, ਦੁੱਖ ਕੋਈ ਨਹੀਂ ਚਾਹੁੰਦਾ। ਸਭ ਦੀਆਂ ਝੋਲੀਆਂ 'ਚ ਮਹਾਰਾਜ ਗੁਰੂ ਨਾਨਕ ਦੇਵ ਜੀ ਸੁੱਖ ਪਾ ਦੇਣ, ਦੁੱਖਾਂ ਦਾ ਨਾਸ ਹੋ ਜਾਵੇ। ਇਸ ਕਰਕੇ ਗੁਰੂ ਜੀ ਦੀ ਕਥਾ ਸੁਣਨੀ ਵੀ ਜ਼ਰੂਰੀ ਹੈ। ਜੋ ਇਹ ਕਥਾ ਸੁਣੇ ਰਗਾਵੈ ਦੁੱਖ ਪਾਪ ਦੇ ਨਿਕਟ ਨਾ ਆਵੈ। ਮਹਾਰਾਜ ਸੰਸਾਰ ਦੇ ਵਾਸਤੇ ਸੁੱਖਾਂ ਦੇ ਖਜ਼ਾਨੇ ਲੈਣ ਲਈ ਸੱਚਖੰਡ ਗਏ। ਉੱਥੇ ਅਕਾਲ ਪੁਰਖ ਨੇ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਾਮ ਅੰਮ੍ਰਿਤ ਦਾ ਪਿਆਲਾ ਪਿਆਇਆ। ਪੁਰਾਤਨ ਜਨਮ ਸਾਖੀ ਦੇ ਵਿੱਚ ਬਚਨ ਆਉਂਦੇ ਹੈ। ਅਕਾਲ ਪੁਰਖ ਨੇ ਆਖਿਆ, ਹੇ ਨਾਨਕ, ਆ ਲਓ ਇਹ ਮੇਰੇ ਨਾਮ ਦਾ ਬਾਟਾ, ਨਾਮ ਦਾ ਅੰਮ੍ਰਿਤ, ਨਾਮ ਦਾ ਪਿਆਲਾ ਪੀਓ। ਔਰ ਇਹ ਨਾਮ ਦਾ ਪਿਆਲਾ ਦੁਨੀਆਂ ਨੂੰ ਵੀ ਪਿਆਓ, ਸੰਸਾਰ ਨੂੰ ਪਿਆਓ। ਮੇਰਾ ਨਾਂ ਪਾਰਬ੍ਰਹਮ ਪਰਮੇਸ਼ਰ, ਤੁਹਾਡਾ ਨਾਂ ਗੁਰੂ ਪਰਮੇਸ਼ਰ। ਮੇਰਾ ਨਾਂ ਪਾਰਬ੍ਰਹਮ ਪਰਮੇਸ਼ਰ, ਤੁਹਾਡਾ ਨਾਂ ਗੁਰੂ ਪਰਮੇਸ਼ਰ। ਤੁਸੀਂ ਵੀ ਪਰਮੇਸ਼ਰ, ਮੈਂ ਵੀ ਪਰਮੇਸ਼ਰ, ਇੱਕੋ ਹੀ ਰੂਪ ਹੈ, ਗੁਰ ਪਰਮੇਸ਼ਰ ਇੱਕੋ ਜਾਣ। ਤਾਂ ਮਹਾਰਾਜ ਆ ਕੇ ਧਰਤੀ ਦੇ ਉੱਤੇ ਵੇਈ ਨਦੀ ਚੋਂ ਨਿਕਲ ਕੇ ਜਦੋਂ ਐਲਾਨ ਕੀਤਾ, ਨਾ ਕੋਈ ਹਿੰਦੂ ਨਾ ਮੁਸਲਮਾਨ, ਇਤਿਹਾਸਣ ਮਹਾਰਾਜ ਨੇ ਮੜੀਆਂ ਵਿੱਚ ਲਾ ਲਿਆ। ਕਿਉਂਕਿ ਜਿੰਨਾ ਚਿਰ ਸਾਧ ਸੰਗਤ ਜੀ ਮੜੀਆਂ ਨਾਲ ਬੰਦੇ ਦਾ ਪਿਆਰ ਨਹੀਂ ਹੁੰਦਾ, ਉਹਨਾਂ ਚਿਰ ਬੰਦੇ ਨੂੰ ਗਿਆਨ ਨਹੀਂ ਹੁੰਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਰ ਕੇ ਗੱਲ ਬਣਦੀ ਹੈ, ਜਿੰਨਾ ਚਿਰ ਮੌਤ ਨੂੰ ਬੰਦਾ ਕਬੂਲਦਾ ਨਹੀਂ ਉਹਨਾਂ ਚਿਰ ਜ਼ਿੰਦਗੀ ਦਾ ਪਤਾ ਨਹੀਂ ਲੱਗਦਾ। ਇੱਕ ਪੰਕਤੀ ਤੁਸੀਂ ਕਈ ਵਾਰੀ ਸੁਣੀ ਹੈ, ਜੀਵਤ 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 ਰਹੋ, ਨਾਮ ਰਸਾਇਣ ਨਿਤ ਉੱਠ ਪੀਵੋ। ਪਰ ਅਸੀਂ ਜਦੋਂ ਸੰਪਰਦਾਇ 'ਚ ਗਿਆਨੀ ਸਿੰਘਾਂ ਤੋਂ, ਬਜ਼ੁਰਗਾਂ ਤੋਂ ਸੰਥਿਆ ਲੈਂਦੇ ਸੀ, ਤਾਂ ਸਾਡੇ ਉਸਤਾਦਾਂ ਨੇ ਗੁਰਬਾਣੀ ਦੇ ਕਈ ਪਾਠ ਭੇਦ ਦੱਸੇ। ਉਹ ਕਹਿੰਦੇ ਇੱਕ ਤਾਂ ਇਹ ਪਾਠ ਹੈ ਜੀਵਤ 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 ਰਹੋ, ਜਿਉਂਦੇ ਰਹੋ ਜਿਉਂਦੇ ਰਹੋ ਜਿਉਂਦੇ ਰਹੋ। ਮਹਾਰਾਜ ਨੇ ਅਸੀਸ ਵਾਦ ਸਾਰਿਆਂ ਨੂੰ ਦਿੱਤੀ। ਇੱਕ ਹੋਰ ਪਾਠ ਹੈ ਜੀਵ ਜੀਵ ਤਜੀਵਤ, ਤੱਤਾ ਉੱਧਰ ਲਾ ਦਿਓ। ਤਜੀਵਤ ਦਾ ਮਤਲਬ ਕੀ ਹੈ? ਤਾਜ ਦਿਓ। ਜੀਵ ਤਜੀਵਤ, ਜੀਵਤ ਭਾਵ ਨੂੰ ਤਜ ਕੇ ਫਿਰ ਜੀਵਤ ਰਹੋ। ਭਾਵ ਪਹਿਲਾਂ ਤਾਂ ਜਿਉਂਦੇਪਣ ਦਾ ਹੰਕਾਰ ਛੱਡੋ ਵੀ ਮੈਂ ਜਿਉਂਦਾ। ਜੀਵ ਤਜੀਵਤ, ਤਜ ਕੇ ਜਿਉਣਾ, ਮਰਨਾ ਕਬੂਲ ਕਰਕੇ ਫਿਰ ਜੀਵੋ, ਜੁਗ ਜੁਗ ਜੀਵੋ। ਧੰਨ ਗੁਰੂ ਨਾਨਕ ਸਾਹਿਬ ਆਪ ਤਾਂ ਪਰਮੇਸ਼ਰ, ਉਹਨਾਂ ਨੂੰ ਕੁਝ ਕਰਨ ਦੀ ਲੋੜ ਨਹੀਂ, ਪਰ ਸਾਨੂੰ ਦੱਸ ਰਹੇ ਸਨ ਵੀ ਇੱਦਾਂ ਗੱਲ ਬਣਦੀ ਹੈ, ਮਰਨਾ ਕਬੂਲ ਕਰਨਾ ਪੈਂਦਾ। ਪਹਿਲਾ ਮਰਨ ਕਬੂਲ, ਜੀਵਨ ਕੀ ਛਾਡਾਸ ਹੋ ਸਭਨ ਕੀ ਰੇਣਕਾ, ਤੋ ਆਓ ਹਮਾਰੇ। ਮਰ ਕੇ ਗੱਲ ਬਣਦੀ ਹੈ, ਜਿੰਨਾ ਚਿਰ ਮਰਦੇ ਨਹੀਂ ਓਨਾ ਚਿਰ ਜਿਉਂਦੇ ਨਹੀਂ। ਅਤੇ ਮੜੀਆਂ 'ਚ ਡੇਰਾ ਲਾ ਲਿਆ, ਦੁਨੀਆ ਲੱਗ ਪਈ ਗੱਲਾਂ ਕਰਨ, ਦਿਮਾਗ 'ਤੇ ਅਸਰ ਪੈ ਗਿਆ, ਮੜੀਆਂ ਚਲੇ ਗਏ ਹੈ। ਦੌਲਤ ਖਾਂ ਨਵਾਬ ਨੇ ਮੁਲਾਣੇ ਨੂੰ ਭੇਜਿਆ, ਲੰਮੀ ਸਾਖੀ ਹੈ ਤੁਸੀਂ ਸੁਣ ਰਹੇ ਹੋ, ਤਾਤ ਪਰ ਜੇ ਆਪਾਂ ਸਮਝਣਾ। ਮੁਲਾਣੇ ਨੇ ਆ ਕੇ ਬੜੀਆਂ ਕਲਾਮਾਂ ਪੜ੍ਹੀਆਂ, ਮੰਤਰ ਜੰਤਰ ਭੂਤ ਪ੍ਰੇਤ ਜੋ ਕੁਝ ਉਹਦੇ ਕੋਲ ਸੀ ਉਹਨੇ ਇਕੱਠਾ ਕੀਤਾ। ਫਿਰ ਉਹਨੇ ਪਲੀਤਾ ਬੱਤੀ ਵੱਟੀ, ਬੱਤੀ ਵੱਟ ਕੇ ਪਲੀਤਾ ਬਾਲ ਕੇ ਉਹਨੂੰ ਤੁਖਾ ਕੇ ਨੱਕ ਦੇ ਵਿੱਚ ਮਹਾਰਾਜ ਦੇ ਦਿੱਤੀ। ਜਦੋਂ ਧੂੰਆਂ ਦਸਵੇਂ ਦੁਆਰ 'ਚ ਗਿਆ ਅਤੇ ਸੁਰਤੀ ਸਤਿਗੁਰਾਂ ਦੀ ਉਤਰੀ, ਅਤੇ ਮਹਾਰਾਜ ਉਸ ਵੇਲੇ ਇੱਕ ਸਲੋਕ ਉਚਾਰਿਆ, ਤ੍ਰਿਗ ਤਿਨਾ ਕਾ ਜੀਵਿਆ ਜੇ ਲਿਖ ਲਿਖ ਵਿੱਚ ਹੈ ਨਾਉ, ਖੇਤੀ ਜਨ ਕੀ ਉਜੜੈ ਖਲਵਾੜੇ ਕਿਆ ਥਾਉ। ਮਹਾਰਾਜ ਕਹਿੰਦੇ ਜਿਨ੍ਹਾਂ ਦੀ ਖੇਤੀ ਉਜੜ ਜਾਏ, ਖੜ੍ਹੀ ਫਸਲ ਨੂੰ ਅੱਗ ਲੱਗ ਜਾਏ, ਉਹ ਖੜ੍ਹੀ ਫਸਲ ਨੂੰ ਚੋਰ ਲੁਟੇਰੇ ਵੱਢ ਕੇ ਲੈ ਜਾਣ, ਖੜ੍ਹੀ ਫਸਲ ਦੇ ਉੱਤੇ ਕੋਈ ਕਿਸੇ ਤਰ੍ਹਾਂ ਦੇ ਗੜੇ ਪੈ ਜਾਣ, ਕੋਈ ਅੱਗ ਲੱਗ ਜਾਏ, ਕੋਈ ਟਿੱਡੀ ਦਲ ਪੈ ਜਾਏ, ਉਹ ਬੰਦਿਆ ਜਿਹਦੀ ਖੜ੍ਹੀ ਫਸਲ ਉੱਜੜ ਜਾਏ ਉਹ ਖਲਹਾਣ ਪਾ ਲਏਗਾ, ਉਹ ਫਰਾਟੇ ਲਾ ਲਏਗਾ, ਉਹ ਹੜੰਬਾ ਮਸ਼ੀਨ ਚਲਾ ਲਏਗਾ। ਅੱਜ ਕੱਲ੍ਹ ਤਾਂ ਬੜੀਆਂ ਮਸ਼ੀਨਾਂ, ਪਹਿਲਾਂ ਖਲਿਆਣ ਪਾਉਂਦੇ ਸੀ ਬਲਦਾਂ ਦੇ ਫਲੇ ਪਾ ਕੇ। ਮਹਾਰਾਜ ਕਹਿੰਦੇ ਖਲਵਾੜਾ ਕੀ ਪਾਏਗਾ ਅਤੇ ਕੀ ਦਾਣੇ ਕੱਢੇਗਾ ਅਤੇ ਕੀ ਭੜੋਲੇ ਭਰੇਗਾ, ਉਹਦੀ ਤਾਂ ਖੇਤੀ ਉਜੜ ਗਈ ਖੜੀ ਖੜੀ। ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਦੇ ਨਾਂ ਨੂੰ, ਭਾਵੇਂ ਉਹ ਕੁਰਾਨ ਸ਼ਰੀਫ ਦੇ ਵਿੱਚ ਲਿਖੇ ਹੋਏ ਮੰਤਰ ਸਲੋਕ ਸੂਰਤਾਂ ਹਨ, ਭਾਵੇਂ ਵੇਦਾਂ ਵਿੱਚ ਲਿਖੇ ਹੋਏ ਮੰਤਰ ਹਨ, ਭਾਵੇਂ ਸ੍ਰੀ ਮੱਧ ਭਾਗਵਤ ਗੀਤਾ ਵਿੱਚ ਲਿਖੀ ਹੋਈ ਪਵਿੱਤਰ ਬਾਣੀ ਹੈ, ਅਤੇ ਭਾਵੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਹੈ, ਉਹ ਪਰਮੇਸ਼ਰ ਦਾ ਨਾਮ ਹੈ, ਪ੍ਰਭੂ ਦੀ ਸਿਫਤ ਹੈ। ਅਤੇ ਜੇ ਕੋਈ ਉਹਨੂੰ ਆਪਣੇ ਮਤਲਬ ਦੇ ਲਈ, ਜਾਦੂਆਂ ਟੂਣਿਆਂ ਲਈ, ਧਾਗੇ ਤਵੀਤਾਂ ਲਈ ਫੂਕਾਂ ਮਾਰਨ ਲੱਗ ਜਾਵੇ, ਉਹਦੀ ਖੇਤੀ ਖੜੀ ਖੜੀ ਉਜੜ ਗਈ, ਉਹਨੂੰ ਰੱਬ ਕੀ ਮਿਲੇਗਾ? ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਮਿਲਣ ਵਾਸਤੇ ਪਰਮਾਤਮਾ ਦੇ ਜਿੰਨੀ ਬਾਣੀ ਮਹਾਂਪੁਰਸ਼ਾਂ ਨੇ ਉਚਾਰਨ ਕੀਤੀ ਹੈ, ਭਾਵੇਂ ਉਹ ਮੁਹੰਮਦ ਸਾਹਿਬ ਨੇ ਕੀਤੀ ਹੈ ਅਤੇ ਭਾਵੇਂ ਭਗਵਾਨ ਕ੍ਰਿਸ਼ਨ ਜੀ ਨੇ ਕੀਤੀ ਹੈ ਅਤੇ ਭਾਵੇਂ ਰਿਸ਼ੀਆਂ ਮੁਨੀਆਂ ਨੇ ਕੀਤੀ ਹੈ ਅਤੇ ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਰੱਬ ਨੂੰ ਮਿਲਣ ਵਾਸਤੇ ਹੈ। ਅਤੇ ਜੇ ਰੱਬ ਨੂੰ ਮਿਲਣ ਦੀ ਬਜਾਏ ਲੋਕ ਆਪਣੇ ਦੁਨਿਆਵੀ ਕੰਮ ਹੀ ਸਿੱਧੇ ਕਰਨ ਲੱਗ ਜਾਣ, ਅੱਜ ਸਾਡੇ 'ਚ ਵੀ 99% ਦੁੱਖ ਭੰਜਣੀ ਸਾਹਿਬ ਦਾ ਪਾਠ ਇਸੇ ਕਰਕੇ ਕਰਦੇ ਹਾਂ ਵੀ ਸਾਡੇ ਦੁੱਖ ਦੂਰ ਹੋ ਜਾਣ। ਸੁਖਮਣੀ ਸਾਹਿਬ ਇਸ ਕਰਕੇ ਕਰਦੇ ਆ ਸੁੱਖ ਮਿਲ ਜਾਵੇ ਦੁਨਿਆਵੀ। ਮੈਂ ਕਹਿੰਦਾ ਜ਼ਰੂਰ ਕਰਨਾ ਚਾਹੀਦਾ, ਦੁਨਿਆਵੀ ਸੁੱਖ ਵੀ ਚਾਹੀਦਾ, ਪਰ ਜਿਹੜੀ ਅਸਲ ਗੱਲ ਹੈ ਨਾ ਉਹ ਪਰਮੇਸ਼ਰ ਨੂੰ ਮਿਲਣ ਦੀ ਹੈ, ਉਹ ਤਾਂ ਵਿੱਚੇ ਰਹਿ ਜਾਂਦੀ ਹੈ। ਬਾਬਾ ਜੀ ਕਹਿਣ ਲੱਗੇ ਜਿਹੜੇ ਮੰਤਰ ਲਿਖ ਲਿਖ ਕੇ ਵਿੱਚ ਹੀ ਜਾਂਦੇ ਪਰਮਾਤਮਾ ਦਾ ਨਾਮ, ਇਸ ਪੇਟ ਨੂੰ ਪਾਲਣ ਵਾਸਤੇ ਹੀ ਰੱਬ ਦਾ ਨਾਮ ਵਰਤਦੇ ਆ, ਕੀਰਤਨ ਕਰਦੇ ਆ, ਕਥਾ ਕਰਦੇ ਆ, ਤਾਂ ਵੀ ਸਿਰਫ ਪੈਸੇ ਪਿੱਛੇ। ਕੜਛੀਆਂ ਫਿਰਨ ਸਵਾਓ ਨਾ ਜਾਣਨ ਸੁੰਜੀਆਂ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕੜਛੀ ਫਿਰਦੀ ਆ ਖੀਰ ਵਿੱਚ, ਕੜਾਹ ਵਿੱਚ, ਦਾਲ 'ਚ, ਸਬਜ਼ੀ 'ਚ, ਪਨੀਰ ਵਿੱਚ, ਸਵਾਦ ਕਿਸੇ ਚੀਜ਼ ਦਾ ਕੋਈ ਨਹੀਂ। ਕਿਤਾਬਾਂ ਸਾਰੀਆਂ ਪੜ੍ਹ ਲਈਆਂ, ਇਲਮ ਸਾਰੇ ਪੜ੍ਹ ਲਏ, ਪਰ ਦੁਨਿਆਵੀ ਚੀਜ਼ਾਂ ਮੰਗੀਆਂ। ਸੱਪ ਦੇ ਕੋਲ ਮਣੀ ਆ ਜਾਂਦੀ ਹੈ, ਪਰ ਉਹ ਮਣੀ ਕੱਢ ਕੇ ਰਾਤ ਨੂੰ ਰੱਖ ਦਿੰਦਾ, ਉੱਤੇ ਕੀੜੇ ਆਉਂਦੇ ਆ, ਉਹਨਾਂ ਨੂੰ ਖਾ ਕੇ ਢਿੱਡ ਭਰ ਲੈਂਦਾ। ਮਹਾਰਾਜ ਮੁੱਲਾਂ ਨੂੰ ਕਹਿੰਦੇ ਆ ਤੇਰੀ ਤਾਂ ਖੇਤੀ ਉੱਜੜ ਗਈ, ਤੂੰ ਤਾਂ ਰੱਬ ਦਾ ਨਾਂ ਧਾਗੇ ਤਬੀਤਾਂ 'ਚ ਫੂਕਾਂ ਮਾਰ ਮਾਰ ਕੇ ਗਵਾ ਲਿਆ, ਤੈਨੂੰ ਕੀ ਮਿਲਣਾ। ਤ੍ਰਿਗ ਤਿਨਾ ਕਾ ਜੀਵਿਆ ਜੇ ਲਿਖ ਲਿਖ ਵੇਚੈ ਨਾਉ, ਖੇਤੀ ਜਿੰਦਗੀ ਉੱਜੜੈ ਖਲਵਾੜੇ ਕਿਆ ਥਾਉ। ਜਦੋਂ ਆਹ ਬਚਨ ਕਹੇ ਨਾ ਉਹ ਗੱਲ ਤਾਂ ਸਮਝ ਨਾ ਆਈ, ਤਾੜੀਆਂ ਮਾਰ ਕੇ ਰੌਲਾ ਪਾਤਾ, ਉਹ ਭੂਤ ਬੋਲ ਪਿਆ, ਭੂਤ ਬੋਲ ਪਿਆ। ਜਦੋਂ ਆਹ ਰੌਲਾ ਪਿਆ ਤੇ ਮਹਾਰਾਜ ਨੂੰ ਕਹਿੰਦਾ ਕਹਿੰਦਾ ਹੁਣ ਛੇਤੀ ਬੋਲ ਪੈ, ਆਪਣਾ ਨਾਂ ਦੱਸ ਦੇ, ਤੂੰ ਕੌਣ ਹੈ, ਨਹੀਂ ਤੇ ਮੈਂ ਤੈਨੂੰ ਬੜਾ ਦੁੱਖ ਦਿਆਂਗਾ। ਉਹ ਮੁਲਾਣੇ ਨੂੰ ਅਜੇ ਵੀ ਸਮਝ ਨਹੀਂ ਆ ਰਹੀ, ਉਹ ਸਮਝਦਾ ਉਹ ਭੂਤ ਬੋਲ ਰਿਹਾ, ਉਹਨੂੰ ਇਹ ਨਹੀਂ ਪਤਾ ਕਿ ਮੇਰੇ ਵੀ ਭੂਤ ਨਿਕਲਣ ਵਾਲੇ ਆ। ਮਹਾਰਾਜ ਲੱਗੇ ਕੱਢਣ ਭੂਤ, ਕਿਵੇਂ ਕੱਢਣਗੇ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਹੁਣ ਸੁਣੋ ਪਿਆਰ ਨਾਲ ਸਾਰੀ ਸੰਗਤ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਅੜਿਲ ਦੀਜੈ ਸੱਚ ਬਤਾਏ ਬਚਿਓ ਜੇ ਚਾਹਤਾ।
ਮੁਲਾਣਾ ਸਮਝਦਾ ਕਿ ਇਹਦੇ ਅੰਦਰ ਕੋਈ ਭੂਤ ਵੜਿਆ ਹੋਇਆ ਤੇ ਥੋੜ੍ਹਾ ਜਿਹਾ ਬੋਲਿਆ, ਕਹਿੰਦਾ ਇਹ ਭੂਤ ਤੂੰ ਕੌਣ ਹੈ, ਸੱਚੋ ਸੱਚ ਦੱਸ ਦੇ ਜੇ ਬਚਣਾ ਚਾਹੁੰਦਾ ਹੈ।
ਨਾ ਤਾਂ ਦੇਵੋ ਦੁੱਖ ਤੋਏ ਮਨ ਮੈਂ ਦਾਹਿਤਾ,
ਨਹੀਂ ਤਾਂ ਮੈਂ ਇਹੋ ਜਿਹੀ ਅੱਗ ਬਾਲਾਂਗਾ ਤੈਨੂੰ ਜਿਉਂਦੇ ਨੂੰ ਸਾੜ ਦਿਆਂਗਾ, ਬੜਾ ਦੁੱਖ ਦਿਆਂਗਾ।
ਸੁਣ ਸ਼੍ਰੀ ਨਾਨਕ ਬੈਨ ਨੈਣ ਪਲਕਾਂ ਖੁੱਲੇ।
ਮੁਲਾਣੇ ਦੀਆਂ ਗੱਲਾਂ ਸੁਣ ਕੇ ਜਿਹੜੀ ਕਈ ਦਿਨਾਂ ਦੇ ਨੇਤਰ ਬੰਦ ਹੋਏ ਸਨ, ਹਜ਼ੂਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੇ ਉਪਾਵਨ ਨੇਤਰ ਖੁੱਲੇ, ਪਲਕਾਂ ਖੋਲ ਕੇ ਮੁਲਾਣੇ ਵੱਲ ਵੇਖਿਆ।
ਬੋਲੇ ਸ਼ਬਦ ਉਠਾਏ ਦੇਨ ਤਿੰਨ ਮਤ ਬਲੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਦੇ ਘਰ ਵਿੱਚ ਆਏ, ਮਾਰੂ ਰਾਗ ਦੀਆਂ ਸੁਰਾਂ ਅਲਾਪੀਆਂ, ਕਿਉਂਕਿ ਬੈਠੇ ਹੀ ਐਸੇ ਸਥਾਨ 'ਤੇ ਸਨ ਜਿੱਥੇ ਮਾਰੂ ਰਾਗ ਵੱਜਦਾ। ਗੁਰੂ ਸਾਹਿਬ ਜਗ੍ਹਾ ਦਾ ਸਮੇਂ ਦਾ ਬੜਾ ਖਿਆਲ ਰੱਖਦੇ ਸਨ, ਜਿਹੋ ਜਿਹਾ ਸਮਾਂ ਹੋਵੇ ਔਰ ਜਿਹੋ ਜਿਹੀ ਜਗ੍ਹਾ ਹੋਵੇ ਉਹੋ ਜਿਹਾ ਰਾਗ ਲਾਉਂਦੇ ਸਨ। ਮਹਾਰਾਜ ਸ਼ਮਸ਼ਾਨ ਭੂਮੀ 'ਚ ਬੈਠੇ, ਉੱਥੇ ਮਾਰੂ ਰਾਗ ਅਲਾਪਿਆ ਤੇ ਸ਼ਬਦ ਉਚਾਰਨ ਕੀਤਾ।
ਮਾਰੂ ਮਹਿਲਾ ਪਹਿਲਾ,
ਮਾਰੂ ਰਾਗ ਵਿੱਚ ਪਹਿਲੇ ਪਾਤਸ਼ਾਹ ਕਥਨ ਕਰਦੇ ਨੇ।
ਕੋਈ ਆਖੇ ਪੂਤਨਾ ਕੋ ਕਹੇ ਬੇਤਾਲਾ।
ਮਹਾਰਾਜ ਦੁਨੀਆਂ ਦੀ ਦਸ਼ਾ ਦੱਸ ਰਹੇ ਨੇ ਵੀ ਲੋਕਾਂ ਨੂੰ ਦੇਖੋ ਕੀ ਹੋ ਗਿਆ, ਇਹ ਆਪਣੇ ਆਪਣੇ ਅੰਦਾਜ਼ੇ ਲਾਈ ਜਾਂਦੇ ਆ, ਆਪਣੀਆਂ ਆਪਣੀਆਂ ਅਟਕਲਾਂ ਲਾਈ ਜਾਂਦੇ ਆ, ਅਸਲੀ ਗੱਲ ਦਾ ਇਹਨਾਂ ਨੂੰ ਪਤਾ ਹੀ ਨਹੀਂ। ਕੋਈ ਆਖੇ ਭੂਤ ਨਾ, ਕੋਈ ਦੇ ਇਹਨਾਂ ਤਮਾਸ਼ਬੀਨਾਂ 'ਚੋਂ ਕਹਿੰਦਾ ਭੂਤ ਚਿੰਬੜੇ ਨੇ ਨਾਨਕ ਨੂੰ, ਕਿਉਂਕਿ ਭੂਤ ਪ੍ਰੇਤ ਬੈਤਾਲ ਜਿੰਨ ਪਿਸਾਚ ਇਹ ਕਈ ਕਿਸਮਾਂ ਨੇ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਕਰੋੜਾਂ ਹੀ ਕਰੋੜਾਂ ਇਹਨਾਂ ਦੀਆਂ ਗਿਣਤੀਆਂ ਨੇ, ਗੁਪਤ ਮੰਡਲ ਬਹੁਤ ਵੱਡਾ ਜੇ। ਅਤੇ ਉਹ ਮਹਾਰਾਜ ਕਹਿੰਦੇ ਇਹਨਾਂ 'ਚੋਂ ਕੋਈ ਲੋਕ ਤਾਂ ਅੰਦਾਜ਼ਾ ਲਾ ਰਹੇ ਆ ਵੀ ਨਾਨਕ ਨੂੰ ਭੂਤ ਚਿੰਬੜ ਗਏ, ਅਤੇ ਕੋਈ ਕਹਿੰਦਾ ਵੀ ਕੋਈ ਬਤਾਲ ਵੜਿਆ ਇਹਦੇ ਅੰਦਰ, ਜਿਹੜਾ ਇੰਨੇ ਦਿਨ ਦੀ ਸਮਾਧੀ ਨਹੀਂ ਖੁੱਲੀ ਇਹਨੂੰ ਕੋਈ ਬਤਾਲ ਡਾਢਾ ਹੀ ਚਿੰਬੜਿਆ ਹੋਇਆ ਹੈ।
ਕੋਈ ਆਖੇ ਆਦਮੀ ਨਾਨਕ ਵਿਚਾਰਾ,
ਅਤੇ ਕੋਈ ਕਹਿੰਦਾ ਇਹ ਵਿਚਾਰਾ ਨਾਨਕ ਆਦਮੀ ਹੈ, ਇਹਦੇ ਉੱਤੇ ਅਸਰ ਹੋ ਗਿਆ, ਕੋਈ ਛਾਇਆ ਹੋ ਗਿਆ, ਕੋਈ ਮਰੀ ਹੋਈ ਰੂਹ ਇਹਦੇ 'ਚ ਪ੍ਰਵੇਸ਼ ਕਰ ਗਈ ਹੈ, ਕੋਈ ਆਦਮੀ ਇਹਨੂੰ ਚਿੰਬੜ ਗਿਆ, ਕਈ ਤਰ੍ਹਾਂ ਦੇ ਖਿਆਲ, ਜਿੰਨੇ ਮੂੰਹ ਉਨੀਆਂ ਗੱਲਾਂ ਇਹ ਲੋਕ ਕਰੀ ਜਾਂਦੇ।
ਪਿਆ ਦੀਵਾਨਾ ਸ਼ਾਕਾ ਨਾਨਕ ਬੋਰਾਨਾ,
ਅਸਲੀ ਗੱਲ ਕਿਸੇ ਨੂੰ ਪਤਾ ਨਹੀਂ ਕਿ ਨਾਨਕ ਤਾਂ ਸ਼ਾਹ ਦਾ ਬੋਰਾ ਮਸਤਾਨਾ ਦੀਵਾਨਾ ਬਣ ਗਿਆ। ਉਹ ਵਾਹਿਗੁਰੂ ਪ੍ਰਭੂ ਪਿਆਰੇ ਨੂੰ ਮਿਲਣ ਦੀ ਤਾਂਘ ਜਿਨ੍ਹਾਂ ਦੇ ਮਨ ਵਿੱਚ ਲੱਗਦੀ ਹੈ, ਜਿਹੜੇ ਪਰਮੇਸ਼ਰ ਨੂੰ ਮਿਲਣ ਤੁਰਦੇ ਨੇ ਉਹ ਬੋਰੇ ਹੋ ਜਾਂਦੇ ਨੇ। ਕਬੀਰ ਸਾਹਿਬ ਦੀ ਵੀ ਇਹ ਦਸ਼ਾ ਹੋਈ ਸੀ, ਲੋਕ ਕਹਿਣ ਕਬੀਰ ਬੋਰਾਨਾ, ਲੋਕ ਕਹਿੰਦੇ ਸੀ ਕਬੀਰ ਬੋਰਾ ਹੋ ਗਿਆ, ਦਿਮਾਗ ਇਹਦਾ ਟਿਕਾਣੇ ਨਹੀਂ ਰਿਹਾ। ਲੋਕ ਕਹਿਣ ਕਬੀਰ ਬੋਰਾਨਾ, ਕਬੀਰ ਕਾ ਮਰਮ ਰਾਮ ਪਹਿਚਾਨਾ, ਪਰ ਜਿਹੜੀ ਕਬੀਰ ਦੀ ਅੰਦਰ ਦੀ ਗੱਲ ਸੀ ਉਹ ਰੱਬ ਜਾਣਦਾ ਸੀ, ਦੂਜੇ ਬੰਦੇ ਨੂੰ ਪਤਾ ਲੱਗ ਹੀ ਨਹੀਂ ਸਕਦਾ। ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੈ, ਉਹ ਮਹਾਰਾਜ ਅਕਾਲ ਪੁਰਖ ਨੂੰ ਪਤਾ ਸੀ ਵੀ ਇਹ ਤਾਂ ਮੇਰੇ ਰੰਗ 'ਚ ਮਸਤ ਹੋਇਆ ਫਿਰਦਾ। ਅੱਜ ਗੁਰੂ ਨਾਨਕ ਸਾਹਿਬ ਦੀ ਖੇਡ ਨੂੰ ਵੀ ਜਾਂ ਤਾਂ ਗੁਰੂ ਨਾਨਕ ਸਾਹਿਬ ਜਾਣਦੇ ਹੈ ਜਾਂ ਸ੍ਰੀ ਅਕਾਲ ਪੁਰਖ ਸੱਚੇ ਪਾਤਸ਼ਾਹ ਜਾਣਦਾ, ਦੂਜੇ ਨੂੰ ਕੀ ਪਤਾ ਹੈ।
ਹਾਂ ਹਰ ਬਿਨ ਅਵਰ ਨਾ ਜਾਣਾ,
ਮਹਾਰਾਜ ਕਹਿੰਦੇ ਮੈਂ ਹਰੀ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਉਹ ਜਾਣਦਾ, ਹੋਰ ਕੋਈ ਹੈ ਹੀ ਨਹੀਂ, ਦੂਜਾ ਕਾਹੇ ਸਿਮਰੀਆ ਜੋ ਜੰਮੈ ਤੈ ਮਰ ਜਾਏ, ਦੂਜਾ ਕੋਈ ਨਹੀਂ ਹੈ, ਸਭ ਮੈਂ ਜੋਤ ਜੋਤ ਹੈ ਇੱਕੋ ਹੀ ਦਿਸਦਾ ਸਾਰਿਆਂ। ਹਾਂ ਹਰ ਬਿਨ ਔਰ ਨਾ ਜਾਣਾ, ਸਾਨੂੰ ਤਾਂ ਦੂਜਾ ਦਿਸਦਾ ਹੀ ਕੋਈ ਨਹੀਂ, ਸਾਧ ਸੰਗਤ ਜੀ ਬ੍ਰਹਮ ਗਿਆਨੀ ਦ੍ਰਿਸ਼ਟੀ ਹੁੰਦੀ ਹੈ। ਬ੍ਰਹਮ ਗਿਆਨੀ ਨੂੰ ਭੂਤ ਵੀ ਰੱਬ ਦਿਸਦੇ ਨੇ, ਉਹਨਾਂ ਨੂੰ ਭੂਤਾਂ ਵਿੱਚ ਪ੍ਰੇਤਾਂ 'ਚ ਵੀ ਰੱਬ ਦੀ ਜੋਤ ਹੀ ਨਜ਼ਰ ਆਉਂਦੀ ਹੈ। ਦੁਨਿਆਵੀ ਲੋਕਾਂ ਨੂੰ ਬੰਦੇ ਵੀ ਭੂਤ ਦਿਸਦੇ ਨੇ, ਬ੍ਰਹਮ ਗਿਆਨੀ ਨੂੰ ਭੂਤ ਵੀ ਰੱਬ ਦਿਸਦਾ। ਆਖੋ ਸਤਨਾਮ। ਮਹਾਰਾਜ ਕਹਿੰਦੇ ਮੈਂ ਹਾਰ ਬਿਨਾਂ ਹੋਰ ਕਿਸੇ ਨੂੰ ਨਹੀਂ ਜਾਣਦਾ, ਸਭ ਮੈਂ ਜੋਤ ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ। ਆਪ ਹੀ ਪਰਮੇਸ਼ਰ ਨੇ ਸਾਰੇ ਰੂਪ ਧਾਰਨ ਕੀਤੇ ਹੋਏ ਨੇ, ਦੂਜਾ ਕਿਸ ਨੂੰ ਆਖੀਏ, ਦੂਜਾ ਕੋਈ ਹੈ ਹੀ ਨਹੀਂ।
ਰਹਾਓ
ਵਿਸਰਾਮ ਦੇ ਕੇ ਮਹਾਰਾਜ ਕਥਨ ਕਰਦੇ
ਤੋ ਦੇਵਾਨਾ ਜਾਣੀਐ ਜਾਂ ਭੈ ਦੀਵਾਨਾ ਹੋਏ।
ਹੁਣ ਮਹਾਰਾਜ ਦੀਵਾਨੇ ਦੀ ਪਰਿਭਾਸ਼ਾ ਦੱਸਣ ਲੱਗਿਆ, ਦੀਵਾਨਾ ਕਿਵੇਂ ਹੁੰਦਾ ਜੇ, ਦੀਵਾਨਗੀ ਕਿਵੇਂ ਆਉਂਦੀ ਹੈ, ਮਸਤੀ ਕਿਵੇਂ ਛਾਂਦੀ ਹੈ। ਸ਼ਰਾਬ ਪੀ ਕੇ ਨਸ਼ਾ ਕਰਕੇ ਕੋਈ ਦੀਵਾਨਾ ਬਣ ਜੇ, ਰਾਤ ਨੂੰ ਦੀਵਾਨਾ ਹੁੰਦਾ, ਸਵੇਰੇ ਸ਼ਰਮਸ਼ਾਰ ਹੁੰਦਾ ਫਿਰਦਾ। ਲੋਕ ਕਹਿੰਦੇ ਆ ਵੀ ਇਹ ਤਾਂ ਰਾਤੀ ਪਾਗਲ ਹੋਇਆ ਫਿਰਦਾ ਸੀ, ਮੂੰਹ ਨਹੀਂ ਅੱਖਾਂ ਨਹੀਂ ਉੱਚੀਆਂ ਹੁੰਦੀਆਂ ਵੀ ਮੈਂ ਸ਼ਰਾਬ ਪੀਤੀ ਸੀ। ਉਹ ਕਾਹਦੀ ਦੀਵਾਨਗੀ, ਕਾਹਦੀ ਮਸਤਾਨਗੀ। ਮਹਾਰਾਜ ਕਹਿੰਦੇ ਤੋ ਦੀਵਾਨਾ ਜਾਣੀ ਹੈ ਤਾਂ ਦੀਵਾਨਾ ਸਮਝੋ ਜਾਂ ਭੈ ਦੀਵਾਨਾ ਹੋਏ। ਉਹ ਵਾਹਿਗੁਰੂ ਦੇ ਭੈ ਦੀ ਸ਼ਰਾਬ ਪੀ ਲਵੇ, ਭੈ ਦਾ ਨਸ਼ਾ ਕਰ ਲਵੇ, ਉਹਦੇ ਭੈ 'ਚ ਆ ਜਾਵੇ, ਡਰ ਜਾਵੇ ਰੱਬ ਤੋਂ। ਸ਼ਾਹ ਮੁਹੰਮਦਾ ਉਸ ਤੋਂ ਸਦਾ ਡਰੀਏ ਅਤੇ ਪਾਤਸ਼ਾਹ ਤੋਂ ਭੀਖ ਮੰਗਾਵਦਾਈ। ਸਦਾ ਡਰੀਏ ਪਰਮਾਤਮਾ ਤੋਂ, ਭੈ ਤੋਂ, ਜਿਹੜਾ ਵਾਹਿਗੁਰੂ ਅਕਾਲ ਪੁਰਖ ਕੁਝ ਦਾ ਕੁਝ ਕਰ ਦਿੰਦਾ, ਜਿਹੜਾ ਉਹਦੇ ਨਿਰਮਲ ਭਾਉ 'ਚ ਆ ਗਿਆ। ਆ ਲਾਵਾਂ ਪੜ੍ਹਦੇ ਹਾਂ ਨਾ, ਲਾਵਾਂ 4, ਇਹ 'ਚ ਬੜਾ ਉੱਚਾ ਗਿਆਨ ਹੈ। ਸਾਰੀ ਜ਼ਿੰਦਗੀ ਲੱਗੇ ਰਹੀਏ, ਲਾਵਾਂ ਦੀ ਸਮਝ ਨਹੀਂ ਆਉਂਦੀ। ਲਾਵਾਂ ਵਿੱਚ ਪੰਗਤੀ ਆਉਂਦੀ ਹੈ, ਨਿਰਮਲ ਭਾਉ ਪਾਇਆ ਅਤੇ ਹਰ ਗੁਣ ਗਾਇਆ, ਹਰ ਵੇਖੈ ਰਾਮ ਹਧੂਰੇ। ਗੁਰਮੁਖਾਂ ਨੇ ਨਿਰਮਲ ਭਾਉ ਪਾਇਆ, ਉਹਨਾਂ ਦੇ ਮਨ 'ਚ ਭੈ ਡਰ, ਸਾਡੇ ਮਨ 'ਚ ਵੀ ਡਰ, ਪਰ ਸਾਡੇ ਮਨ ਦਾ ਡਰ ਮੈਲਾ, ਹਾਏ ਮੇਰਾ ਦੁਸ਼ਮਣ ਮੈਨੂੰ ਮਾਰ ਨਾ ਦੇਵੇ, ਹਾਏ ਮੈਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਵੇ, ਹਾਏ ਮੈਨੂੰ ਕੋਈ ਲੁੱਟ ਨਾ ਲਵੇ, ਹਾਏ ਮੇਰਾ ਕਿਤੇ ਕੋਈ ਘਾਟਾ ਨਾ ਪੈ ਜਾਵੇ ਮੈਨੂੰ। ਪਰ ਗੁਰਮੁਖ ਇੱਦਾਂ ਦਾ ਭੈ ਨਹੀਂ ਰੱਖਦੇ, ਉਹ ਪਰਮੇਸ਼ਰ ਤੋਂ ਡਰਦੇ ਹੈ। ਪਰਮਾਤਮਾ ਦਾ ਨਿਰਮਲ ਭਾਉ ਪਾਇਆ, ਹਰ ਗੁਣ ਗਾਇਆ, ਹਰ ਵੇਖੇ ਰਾਮ ਹਧੂਰੇ, ਸਾਹਮਣੇ ਜਰੇ ਜਰੇ 'ਚ ਰਾਮ ਨਜ਼ਰ ਆਉਂਦਾ ਜੇ, ਅਤੇ ਹਰ ਆਤਮ ਰਾਮ ਪਸਾਰਿਆ ਸੁਆਮੀ, ਅੰਦਰ ਬਾਹਰ ਪਰਮਾਤਮਾ ਇੱਕੋ ਹੀ, ਸਰਬ ਰਿਹਾ ਭਰਪੂਰੇ, ਉਹ ਪਰਮਾਤਮਾ ਦੇ ਦਰਸ਼ਨ ਹੁੰਦੇ ਉਹਨਾਂ ਮਹਾਂਪੁਰਸ਼ਾਂ ਨੂੰ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਸਾਨੂੰ ਐਸਾ ਦੀਵਾਨਾ ਮਹਾਰਾਜ ਨੇ ਬਣਾਇਆ, ਅਸੀਂ ਉਸ ਦੀਵਾਨੇ ਨੂੰ ਦੀਵਾਨਾ ਸਮਝਦੇ ਹਾਂ। ਅਸਲ ਦੀਵਾਨਾ ਉਹ ਹੈ ਜਿਹੜਾ ਪ੍ਰਭੂ ਦੇ ਭੈ ਵਿੱਚ ਦੀਵਾਨਾ ਹੋ ਜਾਂਦਾ ਹੈ। ਵਾਹ ਵਾਹ।
ਏਕੀ ਸਾਹਿਬ ਬਾਹਰਾ ਦੂਜਾ ਅਵਰ ਨ ਜਾਣੈ ਕੋਈ।
ਅਕਾਲ ਪੁਰਖ ਨੂੰ ਛੱਡ ਕੇ ਹੋਰ ਦੂਜੇ ਵੱਲ ਧਿਆਨ ਹੀ ਨਹੀਂ ਦਿੰਦਾ, ਹੋਰ ਦੂਜਾ ਕੁਛ ਹੈ ਹੀ ਨਹੀਂ, ਜਾਣਨਾ ਕੀ ਹੈ ਦੂਜਾ? ਦੂਜਾ ਜਾਣੇ ਤਾਂ ਜੇ ਦੂਜਾ ਹੋਵੇ, ਦੂਜਾ ਤਾਂ ਹੈ ਹੀ ਨਹੀਂ, ਇੱਕੋ ਹੀ ਹੈ ਭਾਈ, ਇੱਕੋ ਸਭ ਮੈਂ ਜੋਤ ਜੋਤ ਹੈ, ਇੱਕ ਤੋਂ ਬਿਨਾਂ ਦੂਜੇ ਵੱਲ ਧਿਆਨ ਹੀ ਨਹੀਂ ਜਾਂਦਾ ਜੀ ਉਹਨਾਂ ਮਹਾਂਪੁਰਸ਼ਾਂ ਦਾ।
ਤੋ ਦੀਵਾਨਾ ਜਾਣੀਐ ਜਾਂ ਏਕਾਕਾਰ ਕਮਾਏ।
ਕਹਿੰਦੇ ਅਸਲ ਦੀਵਾਨਾ ਮਸਤਾਨਾ ਉਹ ਹੁੰਦਾ ਜਿਹੜਾ ਇੱਕੋ ਹੀ ਕੰਮ ਕਰਦਾ, ਅਵਰ ਕਾਜ ਤੇਰਾ ਕਿਤਾ ਨਕਾਮ, ਮਿਲ ਸਾਧ ਸੰਗਤ ਭੱਜ
ਕੇਵਲ
ਨਾਮ। ਮਸਤ ਹੋਇਆ ਫਿਰਦਾ ਜਿੱਧਰ ਜਾਂਦਾ ਰੱਬ ਰੱਬ ਹੀ ਕਰਦਾ, ਜਦੋਂ ਕਿਸੇ ਕੋਲ ਬਹਿੰਦਾ ਉਹਨੂੰ ਕਹਿੰਦਾ ਰੱਬ ਦੀ ਗੱਲ ਸੁਣਾ, ਰੱਬ ਦੀ ਗੱਲ ਸੁਣ, ਨਵੀਂ ਤਾਜ਼ੀ ਨਹੀਂ ਪੁੱਛਦਾ ਜਿਵੇਂ ਅਸੀਂ ਕਰਦੇ ਹਾਂ। ਉਹ ਪਰਮੇਸ਼ਰ ਦੇ ਪਿਆਰ ਵਿੱਚ ਰੰਗਿਆ, ਉਹਦੀ ਮਸਤੀ 'ਚ ਰੰਗਿਆ ਰਹਿੰਦਾ ਹਰ ਵੇਲੇ।
ਹੁਕਮ ਪਛਾਣੈ ਖਸਮ ਕਾ ਦੂਜੀ ਅਵਰ ਸਿਆਣ ਪਕਾਏ।
ਉਹ ਮਹਾਰਾਜ ਅਕਾਲ ਪੁਰਖ ਦੇ ਹੁਕਮ ਨੂੰ ਪਛਾਣਦਾ, ਜੋ ਕੁਝ ਹੋ ਰਿਹਾ ਮੇਰੇ ਮਾਲਕ ਦੇ ਹੁਕਮ 'ਚ ਹੋ ਰਿਹਾ, ਪੱਤਾ ਨਹੀਂ ਹਿੱਲ ਸਕਦਾ ਮੇਰੇ ਮਾਲਕ ਤੋਂ ਹੁਕਮ ਤੋਂ ਬਿਨਾਂ, ਸਭ ਥਾਂ 'ਤੇ ਮੇਰੇ ਪ੍ਰਭੂ ਦਾ ਹੁਕਮ ਵਰਤ ਰਿਹਾ। ਜੋ ਕੁਝ ਹੋ ਰਿਹਾ ਉਹਦੀ ਰਜ਼ਾ 'ਚ ਹੋ ਰਿਹਾ, ਦੂਜੀ ਸਿਆਣਪ ਰਹਿੰਦੀ ਕੋਈ ਨਹੀਂ, ਚਤਰਾਈ ਰਹਿੰਦੀ ਕੋਈ ਨਹੀਂ, ਸਭ ਸਿਆਣਪਾਂ ਖਤਮ ਹੋ ਜਾਂਦੀਆਂ।
ਤੋ ਦੀਵਾਨਾ ਜਾਣੀਐ ਜਾਂ ਸਾਹਿਬ ਧਰੇ ਪਿਆਰ।
ਮਹਾਰਾਜ ਕਹਿੰਦੇ ਸਭ ਸਿਆਣਪਾਂ ਛੱਡ ਕੇ ਉਹ ਪ੍ਰਭੂ ਨਾਲ ਪਿਆਰ ਕਰਦਾ ਹੈ। ਦੀਵਾਨਾ ਹੁੰਦਾ ਕੌਣ ਹੈ? ਜਿਹੜਾ ਆਪਣੇ ਮਾਲਕ ਨਾਲ, ਆਪਣੇ ਪ੍ਰਭੂ ਨਾਲ ਸੱਚਾ ਪਿਆਰ ਕਰੇ।
ਮੰਦਾ ਜਾਣੈ ਆਪ ਕੋ ਅਵਰ ਭਲਾ ਸੰਸਾਰ।
ਕਹਿੰਦੇ ਉਹ ਦੀਵਾਨੇ ਦੀ ਇਹ ਨਿਸ਼ਾਨੀ ਹੁੰਦੀ ਹੈ, ਉਹ ਸਾਰੀ ਦੁਨੀਆਂ ਨੂੰ ਆਪਣੇ ਤੋਂ ਚੰਗਾ ਸਮਝਦਾ ਹੈ, ਸਭ ਭਲੇ ਨੇ, ਸਭ ਤੋਂ ਮਾੜਾ ਮੈਂ ਹਾਂ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਐਸੀ ਅਵਸਥਾ ਹੋ ਜਾਂਦੀ ਉਹਨਾਂ ਮਹਾਂਪੁਰਸ਼ਾਂ ਦੀ।
ਦੋਹੇਰਾ ਸੁਣੋ ਮੁਲਾ ਨਾ ਕਾਨ ਦੇ ਤਬੈ ਦੀਵਾਨਾ ਹੋਏ।
ਮਹਾਰਾਜ ਕਹਿੰਦੇ ਮੁੱਲਾਂ ਜੀ ਸੁਣੋ, ਕੰਨ ਦੇ ਕੇ ਦੀਵਾਨਾ ਮਸਤਾਨਾ ਕਿਵੇਂ ਹੁੰਦਾ ਹੈ ਬੰਦਾ?
ਲਖ ਸਾਹਿਬ ਕੇ ਭੈ ਬਸੈ ਅਵਰ ਨ ਜਾਣੈ ਕੋਏ।
ਪ੍ਰਭੂ ਪਰਮਾਤਮਾ ਨੂੰ ਬਲੀ ਜਾਣ ਕੇ ਉਹਦੇ ਭੈ ਵਿੱਚ ਆ ਜਾਵੇ, ਹੋਰ ਕਿਸੇ ਦੇ ਵਸ ਭੈ ਵਿੱਚ ਨਾ ਆਵੇ, ਨਾ ਕਿਸੇ ਨੂੰ ਸਮਝੇ, ਇੱਕੋ ਅਕਾਲ ਪੁਰਖ ਨੂੰ ਹੀ ਸਭ ਕੁਝ ਸਮਝੇ।
ਸੁਧ ਭੂਲੇ ਸੰਸਾਰ ਕੀ ਰਚੇ ਨਾਮ ਕੇ ਰੰਗ।
ਉਹ ਦੀਵਾਨਾ, ਉਹ ਮਸਤਾਨਾ, ਉਹ ਭਗਤ, ਉਹ ਸਾਧ, ਉਹ ਸੰਤ, ਉਹ ਗੁਰਸਿੱਖ, ਉਹ ਬ੍ਰਹਮ ਗਿਆਨੀ ਜਿਹਨੂੰ ਸੰਸਾਰ ਦੀ ਸੁੱਧ ਭੁੱਲ ਜਾਵੇ, ਇੱਕ ਨਾਮ ਦੇ ਰੰਗ ਚ ਰੰਗਿਆ ਜਾਵੇ।
ਅਮੀ ਛੋਰ ਕੈਸੇ ਗਏ ਫੀਕੇ ਰਸ ਕੇ ਸੰਗ।
ਉਹ ਨਾਮ ਦੇ ਅੰਮ੍ਰਿਤ ਨੂੰ ਛੱਡ ਕੇ ਦੁਨੀਆਂ ਦੇ ਫਿੱਕੇ ਰਸਾਂ ਵੱਲ ਨਹੀਂ ਜਾਂਦਾ। ਉਹਨੂੰ ਸੰਸਾਰ ਦੇ ਸਾਰ ਵਿਸ਼ੇ ਇੱਦਾਂ ਲੱਗਦੇ ਆ ਜਿਵੇਂ ਜ਼ਹਿਰ ਹੁੰਦਾ, ਉਹਨੂੰ ਨਾਮ ਹੀ ਮਿੱਠਾ ਲੱਗਦਾ। ਬਾਕੀ ਜੇ ਸਾਰੀ ਧਰਤੀ ਉਹਨੂੰ ਸੋਨੇ ਦੀ ਬਣਾ ਕੇ ਦੇ ਦਿਓ ਨਾ, ਜੇ ਧਰਤੀ ਸਭ ਕੰਚਨ ਕਰ ਦੀਜੈ ਬਿਨ ਨਾਮੈ ਅਵਰ ਨਾ ਪਾਇਆ ਰਾਮ। ਉਹ ਕਹਿੰਦਾ ਮੇਰੇ ਕਿਹੜੇ ਕੰਮ ਹੈ ਸੋਨਾ, ਮੈਂ ਮਿੱਟੀ ਸੋਨਾ ਮੇਰੇ ਵਾਸਤੇ ਬਰਾਬਰ ਹੈ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਉਹ ਨਾਮ ਦੇ ਰੰਗ ਚ ਰੰਗਿਆ ਜਾਂਦਾ ਹੈ।
ਨਰ ਪਾਮਰ ਅਨਜਾਨ ਜੇ ਅਸਬਿਦ ਤਿਨ ਹੈ ਬਤਾਏ।
ਜਿਹੜੇ ਇਹੋ ਜਿਹੇ ਮਸਤਾਨੇ ਹੁੰਦੇ ਨੇ, ਇਹੋ ਜਿਹੇ ਭਗਤ ਹੁੰਦੇ ਨੇ, ਇਹੋ ਜਿਹੇ ਸਾਧੂ ਹੁੰਦੇ ਨੇ, ਇਹੋ ਜਿਹੇ ਸੰਤ ਹੁੰਦੇ ਨੇ, ਇਹੋ ਜਿਹੇ ਬ੍ਰਹਮ ਗਿਆਨੀ ਹੁੰਦੇ ਨੇ, ਉਹਨਾਂ ਦੀ ਸਾਰ ਦੁਨੀਆ ਨਹੀਂ ਜਾਣਦੀ। ਮਾਇਆ ਧਾਰੀ ਅੰਨੇ ਬੋਲੇ ਪਾਮਰ ਵਿਸ਼ਈ ਲੋਕ, ਕਾਮੀ ਕ੍ਰੋਧੀ ਜਿਨ੍ਹਾਂ ਨੂੰ ਮਹਾਰਾਜ ਕਹਿੰਦੇ ਮਾਇਆ ਧਾਰੀ ਅੱਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਝੋਲਾ। ਉਹ ਸੰਤਾਂ ਬ੍ਰਹਮ ਗਿਆਨੀਆਂ ਮਹਾਂਪੁਰਸ਼ਾਂ ਸਾਧੂਆਂ ਬਾਰੇ ਏਦਾਂ ਕਹਿੰਦੇ ਨੇ।
ਭੂਤ ਬਿਤਾਲ ਕੇ ਬਾਬਰਾ ਹਾਨ ਲਾਭ ਨੈ ਕਾਏ।
ਉਹ ਕਹਿੰਦੇ ਇਹਨੂੰ ਭੂਤ ਚਿੰਬੜ ਗਏ, ਇਹਨੂੰ ਬੈਤਾਲ ਚਿੰਬੜ ਗਿਆ, ਇਹਨੂੰ ਕੋਈ ਪ੍ਰਗਾ ਕਰੋਪੀ ਆ ਗਈ, ਉਹ ਇਹਨੂੰ ਹਾਨ ਲਾਭ ਦਾ ਪਤਾ ਨਹੀਂ, ਇਹ ਜੀ ਵਾਧੇ ਘਾਟੇ ਨਹੀਂ ਜਾਣਦਾ, ਇਹ ਜੀ ਮਸਤਾਨਾ ਹੋ ਗਿਆ। ਇੱਦਾਂ ਦੀਆਂ ਗੱਲਾਂ ਦੁਨੀਆਦਾਰ ਲੋਕ ਪ੍ਰਭੂ ਦੇ ਭਗਤਾਂ ਬਾਰੇ ਕਰਦੇ ਹਨ।
ਪ੍ਰਭ ਕੋ ਪ੍ਰੇਮ ਨਾ ਪਰਖਈ ਵਿਸ਼ੇ ਬਿਖੇ ਗਲਤਾਨ।
ਉਹ ਸੰਸਾਰ ਦੇ ਬੰਦੇ ਵਿਸ਼ਿਆਂ ਦੇ ਵਿੱਚ ਗਲਤਾਨ ਰਹਿੰਦੇ ਹੈ, ਉਹ ਪ੍ਰਭੂ ਦੇ ਪਿਆਰ ਨੂੰ ਨਹੀਂ ਪਰਖਦੇ। ਸਾਧ ਸੰਗਤ ਜੀ, ਤੁਸੀਂ ਰੋਜ਼ ਗੁਰਦੁਆਰੇ ਆਉਂਦੇ ਹੋ, ਕਥਾ ਸੁਣਦੇ ਹੋ, ਅਸੀਂ ਰੋਜ਼ ਕਥਾ ਕਰਦੇ ਹਾਂ, ਅਤੇ ਸਾਡਾ ਅਤੇ ਤੁਹਾਡਾ ਇੱਕੋ ਜਿਹਾ ਤਜਰਬਾ ਜੇ ਬ੍ਰਹਮ ਗਿਆਨੀ ਸਾਧੂ ਸਾਡੇ ਕੋਲ ਲੰਘ ਜੇ, ਆਪਾਂ ਗਾਲਾਂ ਹੀ ਕੱਢਣੀਆਂ ਨੇ ਸਾਰਿਆਂ ਨੇ, ਪਰਖੇ ਆਪਣੇ ਕੋਲ ਵੀ ਨਹੀਂ ਹੋਣੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਿਉਂ ਇਹ ਦ੍ਰਿਸ਼ਟੀ ਸਾਨੂੰ ਕੋਈ ਨਹੀਂ ਮਿਲੀ ਅਜੇ, ਆਪਾਂ ਵੀ ਉਸੇ ਰੰਗ ਜੀ ਵਿਸ਼ਿਆਂ ਦੇ ਰੰਗ ਜੀ ਰੰਗੇ, ਉੱਤੋਂ ਚੋਲੇ ਭਾਵੇਂ ਜਿੱਡੇ ਮਰਜ਼ੀ ਲੰਮੇ ਲੰਮੇ ਪਾਈ ਫਿਰੀਏ। ਜਿਹੜੀ ਅੰਦਰਲੀ ਖੇਡ ਹੈ ਨਾ, ਅੰਦਰਲੀ ਖੇਡ ਨਹੀਂ ਅਸੀਂ ਪਛਾਣ ਸਕਦੇ। ਜਿੱਦਾਂ ਜਿੱਥੇ ਗੁਰੂ ਨਾਨਕ ਸਾਹਿਬ ਬੋਲ ਰਹੇ ਹੈ ਉੱਥੇ ਅਸੀਂ ਨਹੀਂ ਪਹੁੰਚ ਸਕਦੇ। ਕਹਿੰਦੇ ਜਿਹੜੇ ਵਿਸ਼ਿਆਂ 'ਚ ਗਲਤਾਨ ਨੇ ਇਹ ਪ੍ਰਭੂ ਦੇ ਭਗਤਾਂ ਨੂੰ ਗਾਲਾਂ ਕੱਢਦੇ ਹੈ ਔਰ ਮਾੜਾ ਬੋਲਦੇ ਹੈ। ਅੱਜ ਤੱਕ ਦਾ ਇਤਿਹਾਸ ਦੇਖੋ, ਸ਼੍ਰੀ ਰਾਮ ਚੰਦਰ ਜੀ ਮਹਾਰਾਜ ਅਵਤਾਰ ਹੋਏ ਅਤੇ ਲੋਕਾਂ ਨੇ ਨਿੰਦਾ ਕੀਤੀ, ਇੱਥੋਂ ਤੱਕ ਵੀ ਕੱਪੜੇ ਧੋਣ ਵਾਲਾ ਧੋਬੀ ਵੀ ਨਹੀਂ ਚੁੱਪ ਕਰ ਸਕਿਆ, ਉਹਨੇ ਵੀ ਬਚਨ ਭੈੜਾ ਬੋਲਤਾ। ਕਹਿਣ ਲੱਗਾ ਮੈਂ ਰਾਮ ਚੰਦਰ ਥੋੜ੍ਹਾ ਆਇਆ ਜਿਹੜਾ ਸੀਤਾ ਨੂੰ ਘਰ ਪਾ ਲਵਾਂਗਾ ਵਾਪਸ, ਕੀ ਜਾਣੇ ਉਹ ਮੂਰਖ ਵੀ ਅਵਤਾਰਾਂ ਦੀ ਖੇਡ ਕਿੱਡੀ ਵੱਡੀ ਹੁੰਦੀ, ਉਹਦੀ ਬੁੱਧੀ 'ਚ ਗੱਲ ਹੀ ਨਹੀਂ ਆਈ। ਭਗਵਾਨ ਕ੍ਰਿਸ਼ਨ ਜੀ ਮਹਾਰਾਜ ਹੋਏ, 16 ਕਲਾ ਅਵਤਾਰ ਹੋਏ ਅਤੇ ਨਿੰਦਕਾਂ ਨੇ ਕਿੱਡੇ ਕਿੱਡੇ ਦੁਰਬਚਨ ਬੋਲੇ, ਕਿੰਨੀ ਨਿੰਦਾ ਕੀਤੀ ਗਵਾਲਿਆਂ ਦਾ, ਇਹ ਤਾਂ ਜੀ ਇਹਦਾ ਗਵਾਲਾ ਹੈ ਜੀ, ਇਹ ਤਾਂ ਜੀ ਇੰਨੀਆਂ ਜਨਾਨੀਆਂ ਰੱਖੀਆਂ ਜੀ, ਇਹ ਰਾਸ ਲੀਲਾ ਕਰਦਾ, ਕਿੱਡੇ ਭੈੜੇ ਬਚਨ ਬੋਲੇ। ਅਤੇ ਜਿੰਨੇ ਮਹਾਂਪੁਰਸ਼ ਹੋਏ ਨੇ ਇਸ ਭੈੜੀ ਦੁਨੀਆ ਨੇ ਭੰਡੇ ਨੇ ਬਾਅਦ 'ਚ ਪੂਜਾ ਕਰਦੇ ਨੇ, ਇਹਨਾਂ ਲੋਕਾਂ ਨੂੰ ਸਦੀਆਂ ਬਾਅਦ ਸਮਝ ਆਉਂਦੀ ਕੋਈ ਅਵਤਾਰ ਹੋਇਆ। ਕਬੀਰ ਸਾਹਿਬ ਮਹਾਰਾਜ ਕਿੱਡੇ ਵੱਡੇ ਪਰਮੇਸ਼ਰ ਦਾ ਹੀ ਰੂਪ ਸਨ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕਿਆ ਪਛਾਣੀ, ਅਤੇ ਉਹਨਾਂ ਨੂੰ ਇਹਨਾਂ ਨੇ ਲੋਕਾਂ ਨੇ ਆਖਿਆ ਝੱਲਾ ਕਬੀਰ ਬੋਰਾ। ਜੇ ਮਹਾਰਾਜ ਗੁਰੂ ਨਾਨਕ ਸਾਹਿਬ ਪਰਮੇਸ਼ਰ ਅਵਤਾਰ ਨਿਰੰਕਾਰ ਆਏ ਅਤੇ ਉਹਨਾਂ ਨੂੰ ਕਹਿੰਦੇ ਭੂਤ ਜਿੰਮੜ ਗਏ, ਜੇ ਗੁਰੂ ਨਾਨਕ ਸਾਹਿਬ ਦੇ 100 ਸਾਲ ਬਾਅਦ ਗੁਰੂ ਨਾਨਕ ਸਾਹਿਬ ਗੁਰੂ ਨਜ਼ਰ ਆਇਆ ਲੋਕਾਂ ਨੂੰ 100 ਸਾਲ ਬਾਅਦ ਵੀ ਗੁਰੂ ਹੈ, ਅਤੇ 6ਵਾਂ ਜਾਮਾ ਗੁਰੂ ਨਾਨਕ ਸਾਹਿਬ ਦਾ ਆਇਆ ਅਤੇ ਕਹਿੰਦੇ ਇਹ ਕੋਈ ਗੁਰੂ ਨਾਨਕ ਵਾਲਾ ਕੰਮ ਹੈ, ਘੋੜੇ ਰੱਖ ਲਏ ਨੇ, ਸ਼ਸਤਰ ਰੱਖ ਲਏ ਨੇ, ਮੀਰੀ ਪੀਰੀ ਦੀਆਂ ਤੇਗਾਂ ਪਾ ਲਈਆਂ ਨੇ, ਅਕਾਲ ਤਖਤ ਬਣਾ ਲਿਆ, ਅਤੇ ਮੌਕੇ 'ਤੇ ਫੇਰ ਨਹੀਂ ਸਮਝ ਸਕੇ, ਨਿੰਦਾ ਹੀ ਕੀਤੀ। ਜਦੋਂ 6ਵੇਂ ਪਾਤਸ਼ਾਹ ਦੀ ਸਮਝ ਆਈ ਵੀ ਉਹ ਤਾਂ ਅਵਤਾਰ ਸੀਗੇ, ਬੜੇ ਬਲੀ ਸੀ, ਬੜੇ ਯੋਧੇ ਸੀ, ਉਹਨਾਂ ਨੇ ਧਰਮ ਦੀ ਰਾਖੀ ਕੀਤੀ ਹੈ, 10ਵੇਂ ਪਾਤਸ਼ਾਹ ਦਾ ਰਣਜੀਤ ਨਗਾਰਾ ਵੱਜਿਆ, ਕਹਿੰਦੇ ਚਲੋ 6ਵੇਂ ਪਾਤਸ਼ਾਹ ਦੀ ਤਾਂ ਗੱਲ ਹੋਰ ਸੀ, ਇਹਨਾਂ ਨੂੰ ਕੀ ਲੋੜ ਹੈ ਫਿਰ 10ਵੇਂ ਪਾਤਸ਼ਾਹ ਦੀ ਨਿੰਦਾ ਕਰਨ ਲੱਗ ਪਏ। ਇਹ ਦੁਨੀਆ ਇਹੋ ਜਿਹੀ ਹੈ, ਮੌਕੇ 'ਤੇ ਕਿਸੇ ਮਹਾਂਪੁਰਸ਼ ਨੂੰ ਨਹੀਂ ਛੱਡਦੀ, ਬਾਅਦ 'ਚ ਪੂਜਦੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਮੁਲਾਣਿਆ, ਇਹ ਜਿਹੜੇ ਲੋਕ ਨੇ ਨਾ ਤੇਰੇ ਵਰਗੇ, ਇਹਨਾਂ ਦੀ ਅੱਖਾਂ ਬੰਦ ਨੇ, ਇਹ ਨਹੀਂ ਪਛਾਣ ਸਕਦੇ ਨਾਮ ਦੇ ਰੰਗਿਆਂ ਹੋਇਆਂ ਨੂੰ।
ਮਹਾਮੰਦ ਦੁੱਖ ਪਾਵੇ ਜੰਪੁਰ ਜਾਏ ਨਿਦਾਨ,
ਪਰ ਅੰਤ ਨੂੰ ਮਹਾਮੰਦ ਮਾੜੀ ਬੁੱਧੀ ਵਾਲੇ ਆਪਣੇ ਕਰਮਾਂ ਦੀ ਸਜ਼ਾ ਜਮਾਂ ਦੀ ਪੁਰੀ 'ਚ ਜਾ ਕੇ ਪਾਉਂਦੇ ਹਨ।
ਅਸ ਪ੍ਰਕਾਰ ਕੇ ਬਚਨ ਸੁਣ ਸਭਨ ਕਰੀ ਭਈ ਪ੍ਰਤੀਤ,
ਜਦੋਂ ਸਤਿਗੁਰਾਂ ਨੇ ਇਹੋ ਜਿਹੇ ਮਿੱਠੇ ਅੰਮ੍ਰਿਤਮਈ ਬਚਨ ਬੋਲੇ ਬਾਣੀ 'ਚ, ਤਾਂ ਸ਼ਾਹ ਸਿੰਘ ਜੀ ਉਹ ਸ਼ਕਤੀ ਹੈ ਵੀ ਪੱਥਰ ਵੀ ਮੋਮ ਕਰ ਦਿੰਦੀ ਬਾਣੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੇ ਦੇ ਭਾਗ, ਮੈਂ ਕਹਿੰਦਾ ਚੰਗੇ ਵੀ ਬੜੇ ਅਤੇ ਮਾੜੇ ਵੀ ਬੜੇ। ਚੰਗੇ ਇਸ ਕਰਕੇ ਵੀ ਪੰਜਾਬ 'ਚ ਜੰਮੇ ਹਾਂ, ਪੰਜਾਬੀ ਪੜ੍ਹੇ ਹਾਂ, ਪੰਜਾਬੀ ਬੋਲਦੇ ਹਾਂ। ਮਾੜੇ ਇਸ ਕਰਕੇ ਵੀ ਗੁਰਬਾਣੀ ਕੋਈ ਨਹੀਂ ਪੜ੍ਹਦੇ। ਭਾਈ ਜੀ ਨੂੰ ਕਹਿ ਦਿੰਦੇ ਹਾਂ, ਭਾਈ ਜੀ ਪਾਠ ਕਰ ਦੇਵੀਂ, ਆਪੇ ਹੀ ਬਾਬਾ ਲੈ ਆਵੀਂ, ਆਪੇ ਹੀ ਲੈ ਜਾਈਂ, ਭੇਟਾ ਉੱਕਾ ਸੁੱਕਾ ਦੱਸ ਦੇ, ਚਾਹ ਪਾਣੀ ਅਸੀਂ ਕੋਈ ਨਹੀਂ ਪਾਠੀਆਂ ਨੂੰ ਪਿਆਉਣਾ। ਸਾਡੇ ਅੰਬਾਲੇ ਇੱਕ ਸਿੰਘ ਕਿਹਾ ਕਰੇ, ਭਾਈ ਜੀ ਉੱਕਾ ਸੁੱਕਾ ਭੇਟਾ ਦੱਸਿਆ ਜੇ, ਪਾਠੀਆਂ ਨੂੰ ਚਾਹ ਪਾਣੀ ਅਸੀਂ ਕੋਈ ਨਹੀਂ ਪਿਆਉਣਾ। ਅਤੇ ਸਾਧ ਸੰਗਤ ਜੀ ਉੱਕਾ ਸੁੱਕਾ ਹੀ ਹੁੰਦਾ ਜੇ। ਬੇਨਤੀ ਇਹ ਹੈ ਵੀ ਬਾਣੀ ਪੜ੍ਹੋ ਅਤੇ ਬਾਣੀ ਸੁਣੋ ਅਤੇ ਬਾਣੀ ਦਾ ਰਸ ਲਓ, ਫਿਰ ਮੌਕਾ ਕੋਈ ਨਹੀਂ ਮਿਲਣਾ। ਅਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਤਾਂ ਪੱਥਰ ਮੋਮ ਕਰ ਦਿੰਦੀ ਹੈ। ਮਹਾਰਾਜ ਕਹੇ ਜਦੋਂ ਬਚਨ ਬੋਲੇ ਅੰਮ੍ਰਿਤ ਵਰਗੇ ਮਿੱਠੇ ਮਿੱਠੇ ਬਚਨ, ਮੁੱਲਾਂ ਦੇ ਆਲੇ ਦੁਆਲੇ ਜਿੰਨੀ ਲੋਕ ਦੁਨੀਆ ਬੈਠੀ ਸੀ ਸਭ ਦੇ ਹਿਰਦੇ ਠਰ ਗਏ, ਸਭ ਨੂੰ ਗਿਆਨ ਹੋ ਗਿਆ।
ਤਜ ਤੰਦਨ ਬੰਦਨ ਜਗਤ ਨਿਰੰਕਾਰ ਏ ਪ੍ਰੀਤ,
ਸਭ ਨੂੰ ਭਰੋਸਾ ਹੋ ਗਿਆ ਕਿ ਇਹ ਨਾਨਕ ਨੂੰ ਕੋਈ ਭੂਤ ਨਹੀਂ ਚਿੰਬੜਿਆ, ਇਹਨੂੰ ਕੋਈ ਜਿੰਨ ਪੈਤਾਲ ਨਹੀਂ ਚਿੰਬੜਿਆ, ਇਹ ਤਾਂ ਦੁਨੀਆ ਦੇ ਧੰਦੇ ਛੱਡ ਕੇ ਨਿਰੰਕਾਰ ਦਾ ਪਿਆਰਾ ਬਣ ਗਿਆ ਹੈ, ਇਹ ਤਾਂ ਪ੍ਰਭੂ ਨਾਲ ਪ੍ਰੀਤ ਕਰਦਾ ਹੈ, ਇਹ ਤਾਂ ਪਰਮੇਸ਼ਰ ਦਾ ਭਗਤ ਬਣ ਗਿਆ ਹੈ।
ਅੜਿਲ ਮੁੱਲਾਂ ਤਬ ਕਰ ਬੰਦ ਬੰਦਨਾ ਪਦ ਕਰੀ,
ਬਸ ਫਿਰ ਕਿਸੀ ਕਬੀਰ ਸਤਿਗੁਰ ਸੂਰ ਮੈਂ ਬਹਾਇਆ ਬਾਣ ਜੋ ਏਕ, ਲਾਗਤ ਹੀ ਪੋਏ ਮਿਲ ਗਿਆ ਭਰਿਆ ਕਰੇ ਜੇ ਛੇਕ, ਮੇਰੇ ਹਜ਼ੂਰ ਦਾ ਤੀਰ ਟਿਕਾਣੇ ਵੱਜ ਗਿਆ, ਮੁੱਲਾਂ ਦੇ ਹੱਥ ਜੁੜ ਗਏ, ਮੁੱਲਾਂ ਦਾ ਸਿਰ ਝੁੱਕ ਗਿਆ, ਮੁੱਲਾਂ ਨੇ ਦੋਵੇਂ ਹੱਥਾਂ ਨਾਲ ਗਰੀਬ ਨਵਾਜ਼ ਦੇ ਦੋਵੇਂ ਪੈਰ ਫੜ ਲਏ ਅਤੇ ਆਪਣਾ ਮੱਥਾ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਧਰ ਦਿੱਤਾ।
ਬਖਸ਼ਿਓ ਖਤਾ ਹਮਾਰ ਭੁੱਲ ਬਿਨ ਅਨਸਰੇ,
ਕਹਿਣ ਲੱਗਾ ਹਮਾਰੀ ਖਤਾ ਮਾਫ ਕਰੋ। ਖਤਾ ਆਪਾਂ ਭੁੱਲ ਕਹਿੰਦੇ ਹਾਂ, ਗਲਤੀ ਕਹਿੰਦੇ ਹਾਂ, ਉਹ ਖਤਾ ਕਹਿੰਦੇ ਨੇ, ਮਹਾਰਾਜ ਖਤਾ ਹੋ ਗਈ, ਇਹ ਖਤਾ ਮਾਫ ਕਰੋ, ਭੁੱਲ ਮਾਫ ਕਰੋ, ਗਲਤੀ ਮਾਫ ਕਰੋ, ਬਖਸ਼ ਲਓ ਬਖਸ਼ ਲਓ ਬਖਸ਼ ਲਓ ਮਹਾਰਾਜ।
ਪੇਬ ਨ ਮਾਨਵ ਜਾਨ ਦੁੱਖ ਤੁਮ ਨੈ ਰੱਖੈ,
ਹੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਇਹ ਜਿਹੜੀ ਦੁਨੀਆ ਹੈ ਇਹ ਤੁਹਾਡਾ ਭੇਦ ਨਹੀਂ ਜਾਣਦੀ, ਇਹ ਤੁਹਾਡੇ ਵਿੱਚ ਭੂਤ ਪ੍ਰੇਤ ਬੜੇ ਸਮਝਦੀ ਹੈ, ਤੁਸੀਂ ਤਾਂ ਭੂਤ ਕੱਢਣ ਵਾਲੇ ਹੋ, ਇਹ ਤੁਹਾਡੇ 'ਚ ਭੂਤ ਵਾੜੀ ਬੈਠੇ ਹੈ, ਭੂਤ ਇਹਨਾਂ ਨੂੰ ਚਿੰਬੜੇ ਹੋਏ ਨੇ, ਕਿਉਂਕਿ ਜਿਹੜੇ ਬੰਦੇ ਅਤੇ ਦਿਮਾਗ 'ਚ ਫਰਕ ਪਿਆ ਹੋਵੇ ਨਾ, ਉਹ ਦੂਜਿਆਂ ਨੂੰ ਪਾਗਲ ਸਮਝਦਾ, ਜਿਹਦੀਆਂ ਅੱਖਾਂ ਦੇ ਅੱਗੇ ਹਨੇਰਾ ਆ ਜਾਵੇ ਉਹ ਦੂਜਿਆਂ ਨੂੰ ਸਮਝਦਾ ਵੀ ਦੂਜਿਆਂ ਦੇ ਰੂਪ ਵਿਗੜ ਗਏ ਆ, ਇਹਨਾਂ ਦੀਆਂ ਅੱਖਾਂ ਦੇ ਪੜਦਾ ਪਿਆ ਹੋਇਆ, ਤੁਹਾਡੇ 'ਚ ਦੋਸ਼ ਆਰੋਪਦੇ ਆ।
ਹੋ ਭਰਮ ਵਿੱਚ ਹੋਏ ਹੋ ਆਪ ਦੋਸ਼ ਰੱਬ ਮੈਂ ਲਖੈ।
ਹੇ ਮਹਾਰਾਜ, ਇਹਨਾਂ ਨੂੰ ਦਿਸ਼ਾ ਦਾ ਭਰਮ ਪੈ ਗਿਆ। ਕਈ ਵਾਰੀ ਤੁਰਦਿਆਂ ਤੁਰਦਿਆਂ ਦਿਸ਼ਾ ਭਰਮ ਹੋ ਜਾਂਦਾ, ਜਾਣਾ ਸੀ ਪੂਰਬ ਨੂੰ ਤੁਰ ਪਏ ਪੱਛਮ ਨੂੰ, ਪਤਾ ਹੀ ਨਹੀਂ ਲੱਗਦਾ, ਅਤੇ ਗਲਤੀ ਤਾਂ ਆਪਣੀ, ਅਤੇ ਦੋਸ਼ ਦੇਣਾ ਸੂਰਜ ਨੂੰ ਵੀ ਸੂਰਜ ਪੁੱਠੇ ਪਾਸਿਓਂ ਚੜ੍ਹ ਗਿਆ। ਸੂਰਜ ਤਾਂ ਜਿੱਧਰੋਂ ਚੜ੍ਹਿਆ ਉੱਧਰੋਂ ਹੀ ਚੜ੍ਹਿਆ, ਔਰ ਜਿੱਧਰ ਸੂਰਜ ਨੇ ਛਿਪਣਾ ਉੱਧਰ ਹੀ ਛਿਪਣਾ, ਬਦਲਣਾ ਨਹੀਂ। ਪਰ ਮੂਰਖ ਬੰਦਾ ਇਹ ਕਹੇ ਵੀ ਅੱਜ ਸੂਰਜ ਨੂੰ ਕੀ ਹੋ ਗਿਆ, ਇਹਨੂੰ ਦਿਸ਼ਾ ਭਰਮ ਕਹਿੰਦੇ ਆ। ਕਈ ਵਾਰ ਆਪਾਂ ਸਾਰਿਆਂ ਨੂੰ ਮਾੜਾ ਮੋਟਾ ਦਿਸ਼ਾ ਭਰਮ ਪਿਆ ਹੋਏਗਾ, ਪੈ ਜਾਂਦਾ। ਕਹਿੰਦੇ ਜਿਵੇਂ ਦਿਸ਼ਾ ਭਰਮ ਪਏ ਹੋਏ ਬੰਦੇ ਸੋਚਣ ਲੱਗ ਜਾਂਦੇ ਵੀ ਇੱਧਰੋਂ ਸੂਰਜ ਕਿਵੇਂ ਚੜ੍ਹ ਗਿਆ। ਹੁਣ ਉਹਨਾਂ ਨੂੰ ਪੁੱਛੇ ਵੀ ਸੂਰਜ ਵੀ ਕਦੀ ਬਦਲ ਸਕਦਾ, ਸੂਰਜ ਤਾਂ ਇੱਧਰੋਂ ਹੀ ਚੜ੍ਹਨਾ, ਪਰ ਤੁਹਾਨੂੰ ਭੁਲੇਖਾ ਲੱਗ ਰਿਹਾ। ਤੁਸੀਂ ਇਹ ਸਮਝ ਲਓ ਵੀ ਇੱਧਰ ਪੂਰਬ ਹੈ, ਇੱਧਰ ਪੱਛਮ ਹੈ, ਇੱਧਰ ਦੱਖਣ ਹੈ, ਇੱਧਰ ਉੱਤਰ ਹੈ, ਇੰਨੀ ਗੱਲ ਸਮਝ ਲਓ। ਪਰ ਸਮਝੇ ਕਿਵੇਂ ਭਰਮ ਪਿਆ ਹੋਇਆ ਹੈ।
ਬੈਨ ਬਿਨੈ ਕੇ ਸੁਨੇ ਨੈਣ ਕਰਨਾ ਬਏ।
ਮਹਾਂਪੁਰਸ਼ਾਂ ਦੀ ਇਹ ਵਡਿਆਈ ਹੈ ਵੀ ਜੇ ਕੋਈ ਹੱਥ ਜੋੜ ਕੇ ਬੇਨਤੀ ਕਰੇ ਉਸੇ ਵੇਲੇ ਢਲ ਜਾਂਦੇ ਆ। ਮਹਾਂਪੁਰਸ਼ ਉਹੀ ਹੈ ਜਿਹੜਾ ਛੇਤੀ ਖਿਮਾ ਕਰ ਦੇਵੇ। ਪਾਤਸ਼ਾਹ ਦਾ ਬਚਨ ਹੈ, ਖਿਮਾ ਗਹੀ ਸੱਚ ਸੰਚਿਓ, ਖਾਇਓ ਅੰਮ੍ਰਿਤ ਨਾਮ, ਖਰੀ ਕਿਰਪਾ ਠਾਕੁਰ ਭਈ ਅਨੰਦ ਸੁਖ ਬਿਸਰਾਮ। ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਕਹਿੰਦੇ ਜਿਹਨੇ ਖਿਮਾ ਦਾ ਧਨ ਇਕੱਠਾ ਕਰ ਲਿਆ ਉਹੀ ਨਾਮ ਰਸੀਆ ਗੁਰਮੁਖ ਬਣਦਾ। ਮੁਲਾਣੇ ਦੀ ਬੇਨਤੀ ਸੁਣ ਕੇ ਮਹਾਰਾਜ ਦੇ ਮਨ 'ਚ ਰਹਿਮ ਆ ਗਿਆ, ਦਇਆ ਆ ਗਈ, ਕਿਰਪਾ ਦ੍ਰਿਸ਼ਟੀ ਨਾਲ ਵੇਖਿਆ ਮੁਲਾਣੇ ਵੱਲ।
ਦਇਆ ਦ੍ਰਿਸ਼ਟ ਕੋ ਦੇਖ ਦੁਰਮਤੀ ਦਲ ਦੇ,
ਕਿਰਪਾ ਕਟਾਖ ਅਬ ਲੋਕਨ ਕੀਨੋ, ਦਾਸ ਕਾ ਦੁੱਖ ਬਿਦਾਰਿਓ। ਮਿਹਰ ਦੀ ਨਿਗਾਹ ਪਾਈ ਮੁਲਾਣੇ 'ਤੇ, ਖੋਟੀ ਬੁੱਧੀ ਸਾਰੀ ਖਤਮ। ਕਿਉਂਕਿ ਸਾਧ ਸੰਗਤ ਜੀ, ਗੁਰੂਆਂ ਦੀ ਨਿਗਾਹ 'ਚ ਇਹ ਤਾਕਤ ਹੈ ਵੀ ਜੋ ਵੀ ਚਾਹਣ ਉਹ ਸਾਡੇ ਸਰੀਰ 'ਚ ਕਰ ਸਕਦੇ ਆ, ਜੋ ਵੀ ਚਾਹਣ। ਮਹਾਰਾਜ ਗੁਰੂ ਗ੍ਰੰਥ ਸਾਹਿਬ ਵੀ ਹਾਜ਼ਰ ਨਾਜ਼ਰ ਬੈਠੇ ਨੇ, ਜੇ ਗੁਰੂ ਗ੍ਰੰਥ ਸਾਹਿਬ ਚਾਹਣ ਸਾਡੀ ਇਹ ਦੇਹੀ ਸੋਨੇ ਦੀ ਬਣ ਸਕਦੀ ਹੈ। ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਿੱਧਾ, ਇਹ ਗੁਰੂ ਦੀ ਮਰਜ਼ੀ ਹੈ। ਜੇ ਗੁਰੂ ਗ੍ਰੰਥ ਸਾਹਿਬ ਚਾਹਣ ਇਹ ਸਣੇ ਦੇਹ ਬੰਦਾ ਸੱਚਖੰਡ ਜਾ ਸਕਦਾ, ਜੇ ਗੁਰੂ ਗ੍ਰੰਥ ਸਾਹਿਬ ਚਾਹਣ ਇਸੇ ਦੇਹ 'ਚ ਬ੍ਰਹਮ ਗਿਆਨ ਕਰਾ ਸਕਦੇ ਹੈ, ਗੁਰੂ ਗ੍ਰੰਥ ਸਾਹਿਬ ਚਾਹਣ ਇੱਕ ਛਿੰਨ 'ਚ ਸਾਨੂੰ ਮੁਕਤੀ ਦੇ ਸਕਦੇ ਆ। ਗੁਰੂ ਦੀ ਮਰਜ਼ੀ ਦੀ ਗੱਲ ਹੈ, ਇਹ ਹੁਣ ਗੁਰੂ ਨੂੰ ਪਤਾ ਵੀ ਕਦੋਂ ਕਿਰਪਾ ਕਰਨੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆ ਕਿਰਪਾ ਕਰਤੀ ਮੁਲਾਣੇ ਦੇ ਸਾਰੇ ਹੀ ਭਰਮ ਕੱਢ ਦਿੱਤੇ ਇੱਕੋ ਦ੍ਰਿਸ਼ਟੀ ਨਾਲ ਹੀ। ਗੱਲਾਂ ਕਰਨ ਦੀ ਲੋੜ ਨਹੀਂ ਪਈ, ਬਹੁਤੇ ਉਪਦੇਸ਼ ਦੇਣ ਦੀ ਲੋੜ ਨਹੀਂ ਪਈ। ਆਹ ਹਾ ਹਾ ਹਾ, ਅੰਮ੍ਰਿਤਮਈ ਬਚਨ ਸੁਖਮਣੀ ਸਾਹਿਬ ਦੇ, ਪੂਰਾ ਗੁਰਖਉ ਜਾਗਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਕਈ ਸਾਡੇ ਅੱਜ ਕੱਲ੍ਹ ਇਹ ਪ੍ਰਚਾਰ ਕਰਦੇ ਆ ਜੀ ਸੰਤ ਨਹੀਂ ਹੁੰਦੇ ਕੋਈ, ਗੁਰੂ ਗ੍ਰੰਥ ਸਾਹਿਬ ਹੀ ਸੰਤ ਹੈ। ਮੈਂ ਉਹਨਾਂ ਨੂੰ ਪੁੱਛਦਾ ਵੀ ਇਹ ਦੱਸੋ ਫਿਰ ਇਸ ਪੰਗਤੀ ਦਾ ਕੀ ਅਰਥ ਕਰੋਗੇ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਬਣਾਓਗੇ ਕਿ ਸੰਤ ਬਣਾਓਗੇ? ਕਿਉਂਕਿ ਗੁਰੂ ਗ੍ਰੰਥ ਸਾਹਿਬ ਗੁਰੂ, ਅੰਮ੍ਰਿਤ ਦ੍ਰਿਸ਼ਟ ਪੇਖੈ, ਜਦੋਂ ਕਿਸੇ ਵੱਲ ਮਿਹਰ ਦੀ ਨਿਗਾਹ ਭਰ ਕੇ ਦੇਖ ਲਵੇ ਅਗਲਾ ਸੰਤ ਬਣ ਜਾਂਦਾ। ਗੁਰੂ ਗ੍ਰੰਥ ਸਾਹਿਬ ਦੀ ਨਿਗਾਹ ਤਾਂ ਲੱਖਾਂ ਸੰਤ ਬਣਾ ਦਿੰਦੀ ਹੈ। ਠੀਕ ਹੈ ਕਿ ਅੱਜ 99% ਨਕਲ ਹੈ ਮਾਰਕੀਟ ਵਿੱਚ, ਹਰ ਚੀਜ਼ ਨਕਲੀ ਆ ਗਈ ਹੈ, ਕੋਈ ਵੀ ਚੀਜ਼ ਐਸੀ ਨਹੀਂ ਬਾਜ਼ਾਰ 'ਚ ਜਿਹੜੀ ਤੁਹਾਨੂੰ ਨਕਲੀ ਨਾ ਮਿਲੇ। ਅਸਲ ਬਾਅਦ 'ਚ ਆਉਂਦੀ ਅਤੇ ਨਕਲ ਘੜੀ ਪਹਿਲਾਂ ਹੀ ਸਵੇਰੇ ਹੀ 9 ਵਜੇ ਦੁਕਾਨ 'ਤੇ ਪਹਿਲਾਂ ਨਕਲ ਮਿਲੇਗੀ, ਅਸਲ 9:30 ਵਜੇ ਮਿਲੇਗੀ। ਉਹ ਦੁਕਾਨਦਾਰ ਕਹਿੰਦਾ ਭਾਈ ਸਾਹਿਬ ਡੁਪਲੀਕੇਟ ਕਾਪੀ ਤਾਂ ਪਈ ਹੈ, ਜੇ ਅਸਲੀ ਕਹਿੰਦੇ ਉਹਦਾ ਘੰਟਾ ਬਾਅਦ ਮੰਗਾ ਦਿਆਂਗਾ, ਇੱਦਾਂ ਹੀ ਹੁੰਦਾ ਨਾ। ਪਰ ਇੱਕ ਗੱਲ ਯਾਦ ਰੱਖਣਾ, ਨਕਲ ਉਸੇ ਚੀਜ਼ ਦੀ ਹੁੰਦੀ ਹੈ ਜਿਹੜੀ ਅਸਲ ਹੋਵੇ। ਇਹ ਵੀ ਗੱਲ ਨਾਲ ਹੈ, ਜਿਹੜੀ ਅਸਲ ਕੋਈ ਨਹੀਂ ਉਹਦੀ ਨਕਲ ਕੋਈ ਨਹੀਂ ਬਣ ਸਕੀ ਅੱਜ ਤੱਕ। ਅਸਲ ਹੈ ਤਾਂ ਨਕਲ ਹੈ। ਜੇ 99% ਨਕਲੀ ਸੰਤ ਨੇ ਤਾਂ ਇੱਕ ਅਸਲੀ ਵੀ ਹੋਵੇਗਾ ਜਿਹਦੇ 'ਤੇ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਹੋਏਗੀ। ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਇੱਕੋ ਰੂਪ, ਗੁਰੂ ਨਾਨਕ ਕਿਰਪਾ ਕੀਤੀ, ਕਿਰਪਾ ਕੀਤੀ ਮੁਲਾਣਾ ਸੰਤ ਬਣ ਗਿਆ, ਭਰਮ ਕੱਢ ਦਿੱਤੇ, ਸ਼ਾਂਤ ਹੋ ਗਿਆ। ਪਤਾ ਕੀ ਕਹਿੰਦਾ? ਕਹਿੰਦਾ ਮਹਾਰਾਜ ਇਹ ਦੁਨੀਆ ਭੁੱਲੀ ਹੋਈ, ਭੁੱਲੀ ਹੋਈ ਨੂੰ ਬਖਸ਼ ਲਓ, ਬਖਸ਼ ਲਓ ਮਹਾਰਾਜ, ਅਸੀਂ ਕਾਲਜੁਗੀ ਜੀਵ ਹਾਂ।
ਚਿਤ ਪ੍ਰਾਪਤ ਬੀਖਿਆ ਤਰਕ ਤਮ ਫਟ ਗਏ,
ਤਰਕ ਮਿਟ ਗਈ। ਤਰਕ ਕੀ ਹੁੰਦਾ? ਕਿੰਤੂ ਪਰੰਤੂ। ਜਿਹਦੇ ਅੰਦਰ ਕਿੰਤੂ ਪਰੰਤੂ ਉਹਦਾ ਚਿੱਤ ਸ਼ਾਂਤ ਨਹੀਂ ਹੁੰਦਾ। ਜਿਹਦੇ ਅੰਦਰ ਸਵਾਲ ਨੇ, ਇਹ ਕਿਵੇਂ ਹੋ ਗਿਆ, ਉਹ ਕਿਵੇਂ ਹੋ ਗਿਆ, ਭਾਈ ਵੀਰ ਸਿੰਘ ਜੀ ਕਹਿੰਦੇ ਕੀ ਹੋਇਆ ਅਤੇ ਕੀ ਕੂ ਹੋਇਆ, ਖੱਪ ਖੱਪ ਮਰੇ ਸਿਆਣੇ, ਉਸ ਰਾਹ ਭਵੇਂ ਕਿਉਂ ਜਿੰਦੇ। ਹੇ ਮੇਰੀ ਜਿੰਦੜੀਏ, ਤੂੰ ਉਸ ਰਸਤੇ ਕਿਉਂ ਜਾਨੀ ਹੈ, ਕੀ ਹੋਇਆ ਅਤੇ ਕੀ ਕੂ ਹੋਇਆ, ਖੱਪ ਖੱਪ ਮਰੇ ਸਿਆਣੇ, ਉਸ ਰਾਹ ਭਵੇਂ ਕਿਉਂ ਜਿੰਦੇ, ਜਿਸ ਰਾਹ ਪੂਰ ਮੁਹਾਣੇ। ਬੜੀ ਦੁਨੀਆ ਇਸੇ ਸ਼ੰਕਿਆਂ 'ਚ ਗਰਕ ਹੋ ਗਈ, ਤੂੰ ਨਾ ਪੈ ਅਤੇ ਭਟਕਣ ਛੱਡ, ਲਟਕ ਲਾ ਇੱਕੋ ਖੀਵੀ ਹੋ ਸੁਖ ਮਾਣੀ, ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਟਿਕਾਣੇ। ਆਹ ਦੁਨਿਆਵੀ ਹੋਸ਼ਾਂ ਛੱਡ ਦਿਓ, ਵਾਹਿਗੁਰੂ 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 ਦੀ ਮਸਤੀ 'ਚ ਰਹੋ, ਟਿਕਾਣੇ ਰਹੋਗੇ। ਜੇ ਕਿੰਤੂ ਪਰੰਤੂ ਹੀ ਕਰਦੇ ਰਹੇ, ਆਹ ਜੀ ਗੱਲ ਕਿਵੇਂ ਆ ਜੀ, ਆਹ ਕਿਵੇਂ ਆ ਜੀ, ਦਸਮ ਪਾਤਸ਼ਾਹ ਦੀ ਬਾਣੀ ਦੇ ਉੱਤੇ ਸ਼ੰਕੇ ਕਰੀ ਜਾਣੇ, ਗੁਰੂ ਗ੍ਰੰਥ ਸਾਹਿਬ 'ਤੇ ਸ਼ੰਕੇ ਕਰੀ ਜਾਣੇ, ਗੁਰੂ ਦੇ ਸਰੋਵਰਾਂ 'ਤੇ ਸ਼ੰਕੇ ਕਰੀ ਜਾਣੇ, ਨਿਸ਼ਾਨ ਸਾਹਿਬਾਂ 'ਤੇ ਸ਼ੰਕੇ ਕਰੀ ਜਾਣੇ, ਗੁਰਬਾਣੀ 'ਤੇ ਬਾਣੇ 'ਤੇ ਸ਼ੰਕੇ ਕਰੀ ਜਾਣੇ, ਤਾਂ ਫਿਰ ਮਹਾਰਾਜ ਕਈ ਜਨਮ ਲੱਗ ਜਾਂਦੇ ਹੈ, ਮੁਕਤੀ ਕੋਈ ਨਹੀਂ ਮਿਲਦੀ, 84 ਦਾ ਗੇੜਾ ਪੈ ਜਾਂਦਾ। ਇਹ ਲੋਕ ਮਹਾਰਾਜ ਭਟਕੇ ਹੋਏ, ਬਖਸ਼ ਲਓ, ਬਖਸ਼ ਲਓ, ਬਖਸ਼ ਲਓ, ਇਹਨਾਂ ਦਾ ਚਿੱਤ ਸ਼ਾਂਤ ਕਰ ਦਿਓ। ਜਦੋਂ ਸਾਧ ਸਿੰਘ ਜੀ ਕਿਰਪਾ ਕੀਤੀ ਗੁਰੂ ਨਾਨਕ ਸਾਹਿਬ ਨੇ, ਮੁੱਲਾਂ ਦੇ ਸ਼ੰਕੇ ਮਿਟ ਗਏ, ਚਿੱਤ ਸ਼ਾਂਤ ਹੋ ਗਿਆ।
ਹੋ ਮਨ ਮੈਂ ਬੋ ਸੁਖ ਪਾਏ ਜਾਤਪੁਰ ਮੈਂ ਬਯੋ,
ਉਹਦਾ ਰੋਮ ਰੋਮ ਖਿੜ ਗਿਆ, ਸੁਖੀ ਹੋ ਗਿਆ ਉਹ ਬੰਦਾ। ਉਦੋਂ ਸੁਖੀ ਹੋ ਜਾਂਦਾ ਜਦੋਂ ਸ਼ੰਕਾ ਮਿਟ ਜਾਂਦਾ, ਉਤਰ ਗਿਆ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ। ਜਦੋਂ ਮਨ ਸ਼ਾਂਤ ਹੋ ਗਿਆ, ਕਿੰਤੂ ਪਰੰਤੂ ਮਿਟ ਗਏ ਸਾਰੇ, ਠੰਡਾ ਠਾਰ ਹੋ ਗਿਆ, ਅਤੇ ਜਦੋਂ ਘਰ ਗਿਆ ਨਾ, ਅਤੇ ਅੱਜ ਨਮਾਜ਼ ਪੜ੍ਹਨ ਦਾ ਵੀ ਮਜ਼ਾ ਆਇਆ। ਨਮਾਜ਼ ਪੜ੍ਹਨ ਬੈਠਾ, ਠੰਡ ਜੀ ਪਈ, ਕਹਿੰਦਾ ਨਮਾਜ਼ਾਂ ਬੜੀਆਂ ਪੜ੍ਹੀਆਂ ਪਰ ਜਿਹੜੀ ਅੱਜ ਗੱਲ ਬਣੀ ਉਹ ਨਹੀਂ ਅੱਗੇ ਬਣੀ। ਸਾਧ ਸੰਗਤ ਜੀ, ਅਸੀਂ ਵੀ ਨਿਤਨੇਮ ਰੋਜ਼ ਕਰਦੇ ਹਾਂ, ਸ਼ੰਕੇ ਨਾਲ ਨਾਲ ਚੁੱਕੀ ਫਿਰਦੇ ਹਾਂ, ਠੰਡ ਕਿਵੇਂ ਪਵੇ? ਜੇ ਸ਼ੰਕਾ ਛੱਡਾਂਗੇ ਤੇ ਜਪਜੀ ਸਾਹਿਬ ਦੇ ਪਾਠ ਇੱਕ ਓਂਕਾਰ ਕਹਿੰਦੇ ਹੀ ਸਵਾਦ ਆ ਜਾਏਗਾ, ਸ਼ੰਕਾ ਮਿਟ ਜਾਏਗਾ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ ਆਨੰਦ ਆ ਜਾਏਗਾ। ਅੱਜ ਮੁਲਾਣੇ ਨੂੰ ਨਮਾਜ਼ ਪੜ੍ਹਨ ਦਾ ਆਨੰਦ ਆ ਗਿਆ, ਉਹਨੂੰ ਮਜ਼ਾ ਆ ਗਿਆ, ਨਮਾਜ਼ ਵਿੱਚ ਉਹਦਾ ਮਨ ਲੱਗਾ, ਘਰ ਗਿਆ ਤੇ ਸੁਖੀ ਹੋ ਗਿਆ। ਹਾਂਜੀ,
ਨਿਕਟ ਰਾਏ ਕੇ ਬੈਠ ਰਟੀ ਬਿਨ ਕਪਟ ਸੋ,
ਜਾ ਦੌਲਤ ਖਾਂ ਨਵਾਬ ਕੋਲ ਬੈਠਾ ਤੇ ਹੁਣ ਕਪਟ ਵਾਲੀ ਗੱਲ ਕੋਈ ਨਹੀਂ, ਮਨ ਸ਼ੁੱਧ ਹੋ ਗਿਆ ਤੇ ਨਿਸ਼ਕਪਟ ਹੋ ਕੇ ਸੱਚੀ ਸੱਚੀ ਗੱਲ ਕਹਿਣ ਲੱਗਾ।
ਨਾਨਕ ਪੀਰਨ ਪੀਰ ਧੀਰ ਮਤ ਬਿਕਟ ਸੋ,
ਕਹਿਣ ਲੱਗਾ ਖਾਨ ਸਾਹਿਬ ਮੈਂ ਕੋਈ ਪੱਖਪਾਤ ਦੀ ਗੱਲ ਨਹੀਂ ਉਹ ਕਰਨੀ, ਨਾਨਕ ਪੀਰਾਂ ਦਾ ਪੀਰ ਬਣ ਗਿਆ ਹੈ। ਦੁਨੀਆਂ ਦੇ ਪੀਰ ਉੱਥੇ ਨਹੀਂ ਅੱਪੜ ਸਕਦੇ ਜਿੱਥੇ ਨਾਨਕ ਪੀਰ ਅੱਪੜ ਗਿਆ ਹੈ, ਉਹ ਖੁਦਾ ਅੱਲਾ ਦੇ ਨਾਲ ਮਿਲ ਗਿਆ ਹੈ, ਉਹ ਪੀਰਾਂ ਦਾ ਪੀਰ ਹੈ। ਜਿਹੜੀ ਗੱਲ ਉਹਨੇ ਮੈਨੂੰ ਸੁਣਾਈ ਹੈ ਉਹ ਸੱਚ ਦੀ ਹੈ, ਉਹਦੇ 'ਚ ਕੋਈ ਵਲ ਫਰੇਬ ਛਲ ਕਪਟ ਧੋਖਾ ਧੜੀ ਨਹੀਂ ਹੈ, ਕੋਈ ਭੂਤ ਪ੍ਰੇਤ ਉਹਦੇ ਨੇੜੇ ਨਹੀਂ ਆ ਸਕਦਾ, ਕੋਈ ਪਖੰਡ ਉਹ ਨਹੀਂ ਕਰ ਰਿਹਾ, ਉਹ ਤਾਂ ਖੁਦਾ ਦੀ ਅੱਲਾ ਦੀ ਗੱਲ ਕਰਦਾ ਹੈ।
ਭੇਵ ਨਾ ਜਾਣੇ ਮੂੜ ਦੁੱਖ ਸੋ ਲਖਤੈ,
ਇਹ ਮੂਰਖ ਲੋਕ ਜਿਹੜੇ ਨੇ ਉਹਦਾ ਭੇਦ ਨਹੀਂ ਜਾਣਦੇ, ਉਹਦੇ ਅੰਦਰ ਦੋਸ਼ ਆਰੋਪਣ ਕਰਦੇ ਹੈ।
ਹੁਨੇ ਚੱਕ ਦੁੱਖ ਪਛਾਣ ਇੰਦ ਮੈਂ ਰਖਤੈ,
ਆਪਣੀ ਦ੍ਰਿਸ਼ਟੀ ਦਾ ਦੋਸ਼ ਤਾਂ ਪਛਾਣਦੇ ਨਹੀਂ, ਚੰਦਰਮਾ ਦੋ ਦਿਸਦੇ ਕਹਿੰਦੇ ਉਹ ਕਈਆਂ ਨੂੰ ਨਾ ਅੱਖਾਂ ਦੇ ਵਿੱਚ ਇਹੋ ਜਿਹੀ ਬਿਮਾਰੀ ਹੋ ਜਾਂਦੀ ਹੈ, ਦੋ ਚੀਜ਼ਾਂ ਦਿਸਣ ਲੱਗ ਜਾਂਦੀ ਹੈ, ਤਿੰਨ ਤਿੰਨ ਚੀਜ਼ਾਂ ਦਿਸਣ ਲੱਗ ਜਾਂਦੀ। ਉਹ ਕਹਿੰਦੇ ਦੋ ਚੰਦਰਮਾ ਚੜ੍ਹ ਗਏ, ਟੇਢਾ ਚੰਦਰਮਾ ਚੜ੍ਹ ਗਿਆ, ਇੱਦਾਂ ਹੋ ਗਿਆ। ਚੰਦਰਮਾ ਦਾ ਚੰਦਰਮਾ ਹੀ ਹੈ, ਆਪਣੀ ਅੱਖਾਂ ਦਾ ਇਲਾਜ ਕਰਾਓ। ਅਤੇ ਇਹ ਲੋਕ ਜਿਹੜੇ ਨੇ ਸੰਸਾਰੀ ਗੁਰੂ ਨਾਨਕ ਦੀ ਰਮਜ ਨੂੰ ਨਹੀਂ ਪਛਾਣ ਸਕਦੇ।
ਹੋਸ਼ਮੰਦ ਸੁਖ ਕੰਦ ਬੰਦਨਾ ਯੋਗ ਹੈ,
ਆਹ ਨਾਨਕ ਦੀਆਂ ਗੁੱਝੀਆਂ ਰਮਜਾਂ ਨੂੰ ਬੇਸਮਝ ਜ਼ਮਾਨਾ ਕੀ ਜਾਣੇ। ਗੁਰੂ ਨਾਨਕ ਗੁਰੂ ਨਾਨਕ ਹੈ, ਇਹ ਸੰਸਾਰ ਦੇ ਲੋਕ ਕੀ ਸਮਝਣ ਸੱਚੇ ਪਾਤਸ਼ਾਹ ਦੀਆਂ ਖੇਡਾਂ ਨੂੰ। ਹੋਸ਼ਵੰਦ ਸੁਖ ਕੰਦ, ਉਹ ਤਾਂ ਬੜੀ ਹੋਸ਼ ਵਾਲੇ ਨੇ, ਉਹ ਤਾਂ ਸੁੱਖਾਂ ਦੇ ਦਾਤੇ ਨੇ, ਉਹ ਤਾਂ ਇੰਨੀ ਮੱਤ ਰੱਖਦੇ ਨੇ ਵੀ ਸਾਰੀ ਦੁਨੀਆ ਉਹਨਾਂ ਨੂੰ ਮੱਥਾ ਟੇਕ ਕੇ ਉਹਨਾਂ ਤੋਂ ਮੱਤ ਲੈ ਸਕਦੀ ਹੈ। ਹਾਂਜੀ,
ਜਾਣੇ ਸਭੈ ਸੁਜਾਨ ਅਜਾਨੰਗ ਲੋਗ,
ਉਹ ਤਾਂ ਮਹਾਰਾਜ ਸੁਜਾਨ ਨੇ, ਇਹ ਲੋਕ ਅਣਜਾਣ ਨੇ। ਅਣਜਾਣ ਬੰਦੇ ਸੁਜਾਨ ਨੂੰ ਕਿਵੇਂ ਸਮਝ ਸਕਣ? ਇਹ ਬੇਸਮਝ ਜ਼ਮਾਨਾ ਉਹਨਾਂ ਗੁਰੂ ਨਾਨਕ ਦੀਆਂ ਗੁੱਝੀਆਂ ਰਮਜਾਂ ਨੂੰ ਨਹੀਂ ਜਾਣਦਾ।
ਸਿਫਤ ਪੂਰ ਮੁਖ ਕਈ ਅਦੂਰੰਗ ਖਾਨ ਕੇ,
ਸਾਧ ਸੰਗਤ ਜੀ ਮੁਲਾਣੇ ਨੇ ਦੌਲਤ ਖਾਨ ਨਵਾਬ ਦੇ ਦਰਬਾਰ ਵਿੱਚ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੀਆਂ ਵੱਡੀਆਂ ਵਡਿਆਈਆਂ ਬਿਆਨ ਕੀਤੀਆਂ। ਮੁੱਖ ਤੋਂ ਕਈਆਂ ਉਹਨੇ ਝੱਕ ਕੇ ਨਹੀਂ ਕਹੀਆਂ, ਕਿਉਂਕਿ ਉਹਦਾ ਡਰ ਤਾਂ ਦੂਰ ਹੋ ਗਿਆ ਸੀ। ਉਹ ਡਰਿਆ ਨਹੀਂ ਵੀ ਖਾਨ ਮੈਨੂੰ ਕੀ ਕਹੇਗਾ ਵੀ ਤੂੰ ਇੱਕ ਹਿੰਦੂ ਦੀ ਤਾਰੀਫ ਕਰ ਰਿਹਾ। ਜਦੋਂ ਬੰਦਾ ਸੱਚ 'ਤੇ ਆ ਜਾਂਦਾ ਉਹ ਫਿਰ ਕਿਸੇ ਤੋਂ ਨਹੀਂ ਡਰਦਾ, ਜਿਹੜਾ ਡਰਦਾ ਉਹ ਝੂਠ ਦੇ ਕਰਕੇ ਡਰਦਾ। ਆਪਾਂ ਡਰਨੇ ਹਾਂ ਸਾਰੇ, ਅਤੇ ਅਸੀਂ ਆਪਾਂ ਆਪਣੇ ਅੰਦਰ ਝਾਤੀ ਮਾਰੀਏ, ਅਸੀਂ ਅਜੇ ਝੂਠ ਦੇ ਆਸਰੇ ਜੀ ਰਹੇ ਹਾਂ। ਜਿਸ ਦਿਨ ਸਾਡੇ ਅੰਦਰ ਸੱਚ ਆ ਗਿਆ ਉਦੋਂ ਡਰ ਖਤਮ ਹੋ ਜਾਏਗਾ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਦੀ ਮਹਿਮਾ ਮੁਲਾਣੇ ਨੇ ਦੌਲਤ ਖਾਂ ਦੇ ਸਾਹਮਣੇ ਕੀਤੀ ਹੈ।
ਹੋ ਮਨੋ ਹੋਏ ਸਿਕਰੇ ਉਹ ਪੀਰ ਨਿਜ ਜਾਨਕੈ,
ਗੁਰੂ ਨਾਨਕ ਨੂੰ ਆਪਣਾ ਪੀਰ ਮੰਨ ਲਿਆ, ਸਿੱਖ ਬਣ ਗਿਆ। ਦੌਲਤ ਖਾਂ ਦਾ ਜਿਹੜਾ ਮੁਲਾਣਾ ਸੀ ਨਾ ਉਹ ਸਿੱਖ ਬਣ ਗਿਆ, ਜੇ ਬਾਅਦ 'ਚ ਦੌਲਤ ਖਾਂ ਵੀ ਸਿੱਖ ਬਣੇਗਾ। ਭਾਈ ਗੁਰਦਾਸ ਜੀ ਨੇ ਲਿਖਿਆ, ਸਿੱਖਾਂ ਦੀ ਇੱਕ ਲਿਸਟ ਲਿਖੀ 11ਵੀਂ ਵਾਰ ਦੇ ਵਿੱਚ, 11ਵੀਂ ਵਾਰ 'ਚ 6ਵੀਂ ਪਹਿਲੀ ਪਾਤਸ਼ਾਹੀ ਤੋਂ ਲੈ ਕੇ 6ਵੀਂ ਪਾਤਸ਼ਾਹੀ ਦੇ ਜਿਹੜੇ ਮੁਖੀ ਮੁਖੀ ਸਿੱਖ ਹੋਏ ਨੇ ਉਹਨਾਂ ਦਾ ਨਾਮ ਭਾਈ ਗੁਰਦਾਸ ਜੀ ਨੇ ਲਿਖਿਆ। ਉਹਦੇ ਵਿੱਚ ਇਹ ਪੰਗਤੀ ਆਉਂਦੀ ਹੈ, ਦੌਲਤ ਖਾਂ ਲੋਧੀ ਭਲਾ ਹੋਆ ਜਿੰਦ ਪੀਰ ਅਬਨਾਸੀ। ਉੱਥੇ ਦੌਲਤ ਖਾਂ ਲੋਧੀ ਨੂੰ ਗੁਰੂ ਨਾਨਕ ਸਾਹਿਬ ਦਾ ਸਿੱਖ ਮੰਨਿਆ। ਹਾਂਜੀ,
ਦੌਲਤ ਖਾਂ ਸੁਣ ਬਚਨ ਵਿਚਾਰਤ ਚਿੱਤ ਮੈਂ,
ਬੁਲਾਣੇ ਦੀਆਂ ਗੱਲਾਂ ਸੁਣ ਕੇ ਦੌਲਤ ਖਾਂ ਚਿੱਤ ਵਿੱਚ ਵਿਚਾਰਨ ਲੱਗਾ।
ਕਰੋ ਕੌਣ ਅਬ ਕਾਜ ਨਾਲਾ ਕੋ ਬਿੱਤ ਮੈਂ,
ਕਹਿਣ ਲੱਗਾ ਹੁਣ ਮੈਂ ਕੀ ਕਰਾਂ, ਮੈਨੂੰ ਕੀ ਕਰਨਾ ਚਾਹੀਦਾ, ਕਿਉਂਕਿ ਨਾਨਕ ਜੀ ਦਾ ਮੇਰੇ ਕੋਲ ਕਾਫੀ ਪੈਸਾ ਪਿਆ ਹੈ, ਕਈ ਸੈਂਕੜੇ ਰੁਪਈਏ ਨਾਨਕ ਜੀ ਦੇ ਮੇਰੇ ਵੱਲ ਪਏ ਹਨ, ਮੇਰੇ ਖਾਤੇ 'ਚ ਪਏ ਹਨ, ਮੈਂ ਉਹਨਾਂ ਨੂੰ ਦੇਣੇ ਹਨ। ਮੈਂ ਉਹਨਾਂ ਦੇ ਪੈਸੇ ਰੱਖ ਤਾਂ ਸਕਦਾ ਨਹੀਂ, ਉਹ ਲੈਂਦੇ ਕੋਈ ਨਹੀਂ, ਕਿਉਂਕਿ ਬਾਬਾ ਜੀ ਤਾਂ ਹੁਣ ਬਾਬਾ ਜੀ ਬਣ ਗਏ। ਜਿੱਥੇ ਕਰੋੜਾਂ ਬ੍ਰਹਮੰਡਾਂ ਦੀ ਮਾਇਆ ਲਕਸ਼ਮੀ ਚਰਨ ਝੱਸਦੀ ਹੋਵੇ ਉੱਥੇ 500-700 ਰੁਪਈਏ ਦੀ ਕੀ ਭੁੱਖ ਸੀ? ਆਖੋ ਸਤਨਾਮ
ਸ਼੍ਰੀ ਵਾਹਿਗੁਰੂ।
ਉਹਦਾ ਕੋਟ ਬ੍ਰਹਮੰਡ ਕਉ ਠਾਕਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਲਕਸ਼ਮੀ ਖੜੀ ਤੁਮਰੇ ਦਰਬਾਰਾ, ਸਰਬ ਦੇਵਤੇ ਕਰੈ ਨਮਸਕਾਰਾ। ਉਹ ਤਾਂ ਬੇਪਰਵਾਹ ਹੋ ਗਏ। ਪਰ ਦੌਲਤ ਖਾਂ ਕਹਿੰਦਾ ਜਿਹੜੀ ਚੀਜ਼ ਕਿਸੇ ਦੀ ਦੇਣੀ ਚਾਹੀਦੀ ਹੈ, ਮਹਾਰਾਜ ਦੇ ਪੈਸੇ ਤਾਂ ਮੈਂ ਦੇਣੇ ਹੀ ਦੇਣੇ ਹੈ। ਹਾਂਜੀ,
ਤੇ ਮੁੱਖ ਭਾਖ ਰੱਖਿਓ ਖਰਚ ਕਰਾਇਤ ਦੀਜੀਏ।
ਕਿਉਂਕਿ ਨਾਨਕ ਜੀ ਕਹਿੰਦੇ ਆ ਵੀ ਮੇਰੇ ਪੈਸੇ ਮੇਰੇ ਨਹੀਂ ਖੁਦਾ ਦੇ ਹਨ, ਅਤੇ ਖੁਦਾ ਦੇ ਬੰਦਿਆਂ 'ਚ ਖਰਾਇਤ ਵੰਡ ਦਿਓ, ਫਕੀਰਾਂ ਨੂੰ, ਸਾਧੂਆਂ ਨੂੰ, ਲੋੜਵੰਦਾਂ ਨੂੰ, ਗਰੀਬਾਂ ਨੂੰ ਦੇ ਦਿਓ ਮੇਰੇ ਪੈਸੇ।
ਮੂਲੇ ਕਰੀ ਪੁਕਾਰ ਕਮਨ ਵਿਦ ਕੀਜੀਏ।
ਪਰ ਇੱਕ ਦੂਜੀ ਪਾਰਟੀ ਖੜੀ ਹੈ, ਦੂਜੀ ਧਿਰ, ਬਾਬੇ ਨਾਨਕ ਦਾ ਸਹੁਰਾ, ਉਹ ਦਾਅਵਾ ਕਰ ਰਿਹਾ ਮੂਲਾ, ਉਹ ਕਹਿੰਦਾ ਨਾਨਕ ਦੇ ਪੈਸੇ ਮੇਰੀ ਧੀ ਨੂੰ ਅਤੇ ਮੇਰੇ ਦੋਤਿਆਂ ਨੂੰ ਮਿਲਣੇ ਚਾਹੀਦੇ ਹੈ, ਬੱਚਿਆਂ ਨੂੰ ਮਿਲਣੇ ਚਾਹੀਦੇ ਹੈ, ਬੱਚੇ ਕੀ ਕਰਨਗੇ। ਨਾਨਕ ਤਾਂ ਕਹਿੰਦੇ ਫਕੀਰਾਂ 'ਚ ਵੰਡ ਦਿਓ, ਪਰ ਪਰਿਵਾਰ ਉਹ ਕੀ ਕਰੇ, ਉਹਨਾਂ ਦਾ ਹਿੱਸਾ ਉਹਨਾਂ ਨੂੰ ਮਿਲਣਾ ਚਾਹੀਦਾ ਕਿ ਨਹੀਂ ਮਿਲਣਾ ਚਾਹੀਦਾ। ਦੌਲਤ ਖਾਂ ਸੋਚਾਂ 'ਚ ਪੈ ਗਿਆ।
ਇੱਕ ਮਾਨਵ ਕਹਿ ਬੈਨ ਨਵਾਬ ਸੁਣੀ ਜੀਏ।
ਕਚਹਿਰੀ 'ਚ ਜਦੋਂ ਇਹ ਗੱਲ ਚੱਲੀ ਤਾਂ ਇੱਕ ਬੰਦਾ ਕਹਿਣ ਲੱਗਾ, ਖਾਨ ਸਾਹਿਬ ਸੁਣੋ ਮੇਰੀ ਗੱਲ ਨਵਾਬ ਜੀ।
ਬੁਲਵਾਓ ਜੈ ਰਾਮ ਬੂਝ ਤੇ ਲੀਜੀਏ।
ਤੁਸੀਂ ਭਾਈਆ ਜੈ ਰਾਮ ਨੂੰ ਸੱਦ ਲਓ, ਉਹ ਉਹਨਾਂ ਦੇ ਘਰ 'ਚ ਸਭ ਤੋਂ ਸਿਆਣਾ ਅਤੇ ਵੱਡਾ ਬੰਦਾ, ਉਹ ਬੇਬੇ ਨਾਨਕੀ ਦੇ ਘਰ ਵਾਲਾ ਤੁਹਾਡਾ ਵੀ ਖਾਸ ਆਦਮੀ ਹੈ, ਪੜ੍ਹਿਆ ਲਿਖਿਆ ਵੀ ਹੈ, ਇੱਜ਼ਤਦਾਰ ਬੰਦਾ ਹੈ, ਅਤੇ ਦੋਵਾਂ ਪੱਖਾਂ ਦੀ ਗੱਲ ਨੂੰ ਚੰਗੀ ਤਰ੍ਹਾਂ ਉਹ ਸਮਝਾ ਸਕਦਾ ਹੈ। ਹਾਂਜੀ,
ਜੇ ਬਿਦ ਬਦ ਹੈ ਬਦਨ ਆਪ ਤੇ ਬਿਦ ਕਰੋ।
ਜੋ ਜੈ ਰਾਮ ਕਹੇਗਾ ਤੁਸੀਂ ਉਹ ਕਰਿਆ ਜੇ, ਕਿਉਂਕਿ ਜੈ ਰਾਮ ਬੇਇਨਸਾਫੀ ਨਹੀਂ ਕਰ ਸਕਦਾ, ਉਹ ਜਿਹੜੀ ਗੱਲ ਕਰੇਗਾ ਤਕੜੀ ਤੋਲ ਕੇ ਕਰੇਗਾ, ਸਿਆਣੇ ਬੰਦੇ ਦੀ ਗੱਲ 'ਚ ਵਜਨ ਹੁੰਦਾ। ਜੈ ਰਾਮ ਜੋ ਕਹੇਗਾ ਤੁਸੀਂ ਉਹ ਕਰਿਆ ਜੇ।
ਸੁਣ ਮਨ ਮਾਨੇ ਬੈਨ ਭੁਨ ਮਾਨਵ ਪਟਾ।
ਦੌਲਤ ਖਾਂ ਨੇ ਉਸ ਬੰਦੇ ਦੀ ਗੱਲ ਮੰਨ ਲਈ ਅਤੇ ਆਪਣਾ ਇੱਕ ਨੌਕਰ ਭਾਈਆ ਜੈ ਰਾਮ ਜੀ ਦੇ ਘਰ ਭੇਜ ਦਿੱਤਾ।
ਲੀਨੋ ਨਿਕਟ ਹਕਾਰ ਬੈਠ ਗਏ ਮਨ ਡਠਾ।
ਔਰ ਅੱਗੇ ਜੈ ਰਾਮ ਜੀ ਢੱਠੇ ਜੇ ਮਨ ਨਾਲ ਕੁਝ ਉਦਾਸ 'ਚ ਹੋਏ ਬੈਠੇ ਸਨ। ਭਾਈਆ ਜੈ ਰਾਮ ਜੀ ਸਿਆਣੇ ਸਨ, ਪਰ ਸਿਆਣੇ ਬੰਦੇ ਨੂੰ ਕਈ ਵਾਰੀ ਸੋਚਾਂ ਜ਼ਿਆਦਾ ਘੇਰ ਲੈਂਦੀਆਂ ਨੇ, ਕਈ ਸਮੱਸਿਆਵਾਂ ਘਰ ਦੀਆਂ ਵੀ, ਹੁਣ ਕੀ ਬਣੇਗਾ, ਨਾਨਕ ਜੀ ਮੜੀਆਂ 'ਚ ਜਾ ਕੇ ਬਹਿ ਗਏ ਨੇ, ਮੋਦੀ ਖਾਨਾ ਮੈਂ ਇਹਨਾਂ ਨੂੰ ਸੰਭਾਲਿਆ ਸੀ, ਮੇਰੀ ਜ਼ਿੰਮੇਵਾਰੀ ਹੈ, ਕਈ ਗੱਲਾਂ ਉਹਨਾਂ ਦੇ ਦਿਮਾਗ 'ਚ ਆਉਂਦੀਆਂ ਸਨ। ਉਹਨਾਂ ਨੂੰ ਹੁਣ ਦੌਲਤ ਖਾਂ ਨੇ ਬੁਲਾ ਲਿਆ।
ਆਨੰਦ ਭਣੀ ਖਾਨ ਜੋ ਨਾਨਕ ਧਨ ਆ।
ਬੰਦਾ ਕਹਿਣ ਲੱਗਾ ਆ ਕੇ ਭਾਈਆ ਜੈ ਰਾਮ ਜੀ ਨੂੰ ਕਿ ਜੈ ਰਾਮ ਜੀ, ਖਾਨ ਸਾਹਿਬ ਤੁਹਾਨੂੰ ਕਚਹਿਰੀ 'ਚ ਸੱਦ ਰਹੇ ਨੇ। ਸੱਦਣ ਦਾ ਪ੍ਰਯੋਜਨ ਇਹ ਹੈ ਕਿ ਜੋ ਨਾਨਕ ਜੀ ਦੀ ਮਾਇਆ, ਨਾਨਕ ਜੀ ਦਾ ਪੈਸਾ ਪਿਆ ਹੈ,
ਉੱਤੇ ਕੀ ਬਿਦ ਕਿਆ ਕਰੇ ਕਹੋ ਜੇ ਬਿਦਲਾ।
ਉਸ ਪੈਸੇ ਦਾ ਕੀ ਕਰਨਾ ਜਿਹੜਾ ਗੁਰੂ ਨਾਨਕ ਦੇ ਖਾਤੇ ਦਾ ਪੈਸਾ ਮੋਦੀ ਖਾਨੇ 'ਚ ਜਮ੍ਹਾਂ ਪਿਆ ਹੈ, ਉਹਨੂੰ ਆਪਾਂ ਕਿੱਥੇ ਦੇਈਏ, ਕਿਸ ਨੂੰ ਦੇਈਏ, ਕਿਵੇਂ ਕਰੀਏ, ਇਹ ਸਲਾਹ ਕਰਨ ਲਈ ਆਪ ਜੀ ਨੂੰ ਖੇਚਲ ਦਿੱਤੀ ਹੈ। ਆਪ ਜੀ ਕਿਰਪਾ ਕਰਕੇ ਕਚਹਿਰੀ 'ਚ ਚੱਲੋ, ਤਸ਼ਰੀਫ ਲੈ ਚੱਲੋ ਅਤੇ ਖਾਨ ਸਾਹਿਬ ਨੂੰ ਕਿਰਪਾ ਕਰਕੇ ਦੱਸੋ, ਫਿਰ ਖਾਨ ਸਾਹਿਬ ਫੈਸਲਾ ਦੇਣਗੇ, ਉਹ ਪੈਸਾ ਜਿੱਥੇ ਤੁਸੀਂ ਕਹੋਗੇ ਉੱਥੇ ਖਰਚਾਂਗੇ। ਇਹ ਗੱਲ ਸੁਣ ਕੇ ਭਾਈਆ ਜੈ ਰਾਮ ਜੀ ਨਵਾਬ ਦੀ ਕਚਹਿਰੀ ਵੱਲ ਕਿਸ ਤਰ੍ਹਾਂ ਗਏ, ਉਹ ਅਗਲੇ ਪ੍ਰਕਰਣਾਂ 'ਚ ਆਪ ਜੀ ਸਰਵਣ ਕਰੋਗੇ। ਵਾਹਿਗੁਰੂ ਆਏ ਗੁਰੂ, ਵਾਹਿਗੁਰੂ ਆਏ ਗੁਰੂ। ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਆਏ ਗੁਰੂ। ਵਾਹਿਗੁਰੂ ਆਏ ਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ, ਹੇ ਪੂਰਨ ਹੇ